ਹੋਏਗਾ ਕਿ ਤੁਹਾਡੇ ਜਿੰਨੇ ਯਾਰ ਦੋਸਤ ਹੈਗੇ ਨੇ ਮੇਰੇ ਜਿੰਨੇ ਯਾਰ ਉਹ ਆ ਜਾਣਗੇ ਕੀ ਹੋ ਗਿਆ ਐਵਰੀਥਿੰਗ ਓਕੇ ਬਿਜ਼ਨਸ ਕੋਈ ਪ੍ਰੋਬਲਮ ਆ ਗਈ ਕੀ ਹੋ ਗਿਆ ਫਾਈਨੈਂਸ਼ੀਅਲ ਕੋਈ ਇਸ਼ੂ ਹੋ ਗਿਆ ਉੱਥੇ ਦੇਖਣਾ ਤੁਹਾਡੇ ਆਸ ਪਾਸ ਜੇ ਤੁਸੀਂ ਡਾਊਨਗ੍ਰੇਡ ਕੀਤਾ ਜੇ ਮੈਂ ਕੀਤਾ ਜਾਂ ਕਿਸੇ ਪਰਸਨ ਨੇ ਕੀਤਾ ਕਰਕੇ ਦੇਖ ਲਓ ਕਰਨਾ ਕਿਸੇ ਨੇ ਨੀ ਹੈ ਲੇਕਿਨ ਤੁਹਾਨੂੰ ਪਤਾ ਕਿ ਉਹ ਹੈਂਡਲ ਹੀ ਨਹੀਂ ਹੋਣਾ ਉਹ ਲੋਕਾਂ ਨੇ ਜਿੱਦਾਂ ਆ ਕੇ ਪੁੱਛਣਾ ਸ਼ੁਰੂ ਕਰ ਦੇਣਾ ਕਿ ਪ੍ਰੋਬਲਮ ਹੋ ਗਈ ਕਿਉਂਕਿ ਪ੍ਰੋਬਲਮ ਹੀ ਹੋ ਸਕਦੀ ਡਾਊਨਗ੍ਰੇਡ ਦਾ ਮਤਲਬ ਕਿ ਪ੍ਰੋਬਲਮ ਹੈ ਕੋਈ ਕਿਉਂਕਿ ਮੈਜੋਰਿਟੀ ਚ ਤਾਂ ਅਪਗ੍ਰੇਡ ਹੀ ਹੁੰਦਾ ਆ ਰਿਹਾ ਹਜ਼ਾਰਾਂ ਸਾਲਾਂ ਤੋਂ ਡਾਊਨਗ੍ਰੇਡ ਕਿਉਂ ਕਰ ਰਿਹਾ ਬੰਦਾ ਉਹ ਕੀ ਹੁੰਦਾ ਫਿਰ ਉਹ ਬੰਦਾ ਫਸ ਗਿਆ ਸੋਸ਼ਲ ਪ੍ਰੈਸ਼ਰ ਚ ਉਹਨੂੰ ਕਹਿੰਦਾ ਨਹੀਂ ਯਾਰ ਮੇਰੀ ਲਾਈਫ ਮੇਰੀ ਨਹੀਂ ਹੈ ਮੈਨੂੰ ਸੋਸਾਇਟੀ ਚ ਰਹਿਣ ਵਾਸਤੇ ਮੈਨੂੰ ਮੇਨਟੇਨ ਕਰਨਾ ਪਏਗਾ ਤੁਹਾਡਾ ਸਰਕਲ ਚ ਇੱਕ ਫਰੈਂਡ ਹੈ ਉਹ ਤੁਹਾਨੂੰ ਆ ਕੇ ਕਹਿੰਦਾ ਯਾਰ ਮੈਂ ਯੂਰਪ ਗਿਆ ਸੀਗਾ ਆਪਣੀ ਵੈਕੇਸ਼ਨ ਦੀ ਬੇਸਿਕ ਗੱਲਾਂ ਕਰ ਰਿਹਾ ਯਾਰ ਮੈਂ ਯੂਰਪ ਗਿਆ ਸੀਗਾ ਇੰਗਲੈਂਡ ਗਿਆ ਸੀਗਾ ਜਰਮਨੀ ਗਿਆ ਸੀ ਘੁੰਮ ਫਿਰ ਕੇ ਆਇਆ ਉੱਥੇ ਦੋ ਹਫ਼ਤੇ ਹੁਣ ਤੁਸੀਂ ਉਹਨੂੰ ਨਹੀਂ ਕਹਿ ਸਕਦੇ ਯਾਰ ਮੈਂ ਵੀ ਦੋ ਹਫ਼ਤੇ ਗਿਆ ਸੀਗਾ ਮੋਂਟਰੀਅਲ ਗਿਆ ਸੀਗਾ ਉੱਥੇ ਕਾਫੀ ਘੁੰਮੇ ਫਿਰੇ ਬੜਾ ਮਜ਼ਾ ਆਇਆ ਤੁਸੀਂ ਕਹਿ ਨਹੀਂ ਪਾਓਗੇ ਮੈਜੋਰਟੀ ਲੋਕ ਨਹੀਂ ਕਹਿ ਪਾਉਂਦੇ ਆਪਾਂ ਕਹਾਂਗੇ ਫੈਂਸੀ ਨਹੀਂ ਬਣਦੀ ਯਾਰ ਉਹ ਯੂਰਪ ਦੀ ਗੱਲ ਕਰ ਰਿਹਾ ਮੈਂ ਮੋਂਟਰੀਅਲ ਦੀ ਗੱਲ ਕਰ ਰਿਹਾ ਇਹਨੂੰ ਕਹਿੰਦੇ ਅਨਨੋਇੰਗਲੀ ਪ੍ਰੈਸ਼ਰ ਪੈ ਜਾਣਾ ਹੈਨਾ ਹੁਣ ਉਹ ਉਹਨੂੰ ਮੇਨਟੇਨ ਕਰਨਾ ਜ਼ਰੂਰੀ ਹੈ ਦੇਖੋ ਇੱਕ ਰੀਅਲ ਸਟੇਟ ਨੇ ਬੜੀ ਤੁਸੀਂ ਵੀ ਸੁਣਿਆ ਹੋਣਾ ਯੁਧਵੀਰ ਜੀ ਕਿ ਕਿਸੇ ਐਕਸਪੈਂਸਿਵ ਨੇਬਰਹੁੱਡ ਚ ਨਾ ਚੀਪੈਸਟ ਘਰ ਖਰੀਦ ਲਓ ਉਹ ਕੀ ਹੋਏਗਾ ਸਟਰੀਟ ਐਕਸਪੈਂਸਿਵ ਹੈ ਲੇਕਿਨ ਤੁਸੀਂ ਉੱਥੋਂ ਦਾ ਭਾਵਾਂ ਸਭ ਤੋਂ ਚੀਪੈਸਟ ਘਰ ਖਰੀਦ ਲਓ ਇਹ ਬੜੀ ਐਡਵਾਈਸ ਮਿਲਦੀ ਹੈ ਸਾਰਿਆਂ ਨੂੰ ਰਾਈਟ ਆ ਰੋਂਗ ਉਹ ਨਹੀਂ ਮੈਂ ਗੱਲ ਕਰ ਰਿਹਾ ਦੇਖੋ ਉਹ ਕਰਤੇ ਲੋਕ ਹੈ ਐਕਸਪੈਂਸਿਵ ਸਟਰੀਟ ਤੇ ਚੀਪੈਸਟ ਘਰ ਤੇ ਲੈ ਲਓਗੇ ਉਹਦੇ ਨਾਲ ਐਕੁਟੀ ਤੇ ਇਕੱਠੀ ਹੋ ਜਾਏਗੀ ਐਕੁਟੀ ਵੱਧ ਜਾਏਗੀ ਉਸ ਘਰ ਦੀ ਇਵੈਂਚੁਅਲੀ ਲੇਕਿਨ ਦਾ ਕੁਆਲਿਟੀ ਆਫ ਲਾਈਫ ਵਿਲ ਬੀ ਡਿਮਿਨਿਸ਼ ਹੋ ਜਾਏਗੀ ਇੱਕ ਮੈਜੋਰਟੀ ਪਰਸਨ ਦੀ ਕਿਉਂਕਿ ਉਹਨੂੰ ਪਤਾ ਕਿ ਯਾਰ ਸਪੀਡ ਤੇ ਤਾਂ ਮੈਂ ਸਭ ਤੋਂ ਪੂਅਰ ਹਾਂ ਪਵਾਂ ਬਾਕੀ ਮੈਂ ਐਕਸਪੈਂਸਿਵ ਸਟਰੀਟ ਤੇ ਲੇਕਿਨ ਮੇਰਾ ਘਰ ਸਭ ਤੋਂ ਛੋਟਾ ਐਸ ਕੰਪੇਅਰ ਟੂ ਜਿੰਨੇ ਵੀ ਆਸ ਪਾਸ ਲੋਕ ਹੈਗੇ ਨੇ ਇਹਦਾ ਮਤਲਬ ਇਹ ਹੀ ਹੈ ਕਿ ਅਸੀਂ ਕਈ ਵਾਰ ਅਲਾਈਨਡ ਹੀ ਨਹੀਂ ਹੁੰਦੇ ਆਪਣੇ ਆਪ ਨਾਲ ਕਿ ਮੈਂ ਕੀ ਚਾਹੁੰਦਾ ਮੇਰੀ ਲਾਈਫ ਚ ਫਾਈਨੈਂਸ ਦਾ ਕੀ ਰੋਲ ਹੈ ਮੈਨੂੰ ਆਪਣੇ ਲਈ ਲਾਈਫ ਜੀਣੀ ਹੈ ਇਹ ਸੋਸਾਇਟੀ ਦੇ ਅਕੋਰਡਿੰਗ ਵੀ ਰਹਿਣੀ ਹੈ ਹਰ ਬੰਦਾ ਕਹਿੰਦਾ ਓਵਰ ਕੋਨਫੀਡੈਂਟ ਹੁੰਦਾ ਕਿ ਨਹੀਂ ਯਾਰ ਮੈਂ ਸੋਸਾਇਟੀ ਕਰਕੇ ਨਹੀਂ ਕਰਦਾ ਮੈਂ ਜੋ ਕਰਦਾ ਖੁਦ ਹੀ ਕਰਦਾ ਮੈਂ ਲਾਈਨ ਜਦੋਂ ਇਹਦੀ 10,000 ਤੋਂ ਜ਼ਿਆਦਾ ਲੋਕਾਂ ਕੋਲੋਂ ਸੁਣ ਚੁੱਕਾ ਹੈਗਾ ਲੇਕਿਨ ਹਰ ਬੰਦੇ ਤੇ ਇੰਕਲੂਡਿੰਗ ਮਾਈਸੈਲਫ ਤੁਸੀਂ ਕੋਈ ਵੀ ਹੋਵੇ ਹਰੇਕ ਸੋਸਾਇਟੀ ਦਾ ਥੋੜਾ ਬਹੁਤ ਇੰਪੈਕਟ ਪੈਂਦਾ ਔਰ ਅੰਦਰ ਇਜ਼ ਨਥਿੰਗ ਰੋਂਗ ਸੋਸਾਇਟੀ ਚ ਰਹਿੰਦੇ ਹਾਂ ਤਾਂ ਉਹਦਾ ਇੰਪੈਕਟ ਕਿਉਂ ਨਹੀਂ ਰਹੇਗਾ ਲੇਕਿਨ ਪੁਆਇੰਟ ਇਜ਼ ਕਿ ਕਿਆ ਆਪਣੇ ਫਾਈਨੈਂਸ਼ੀਅਲ ਪੀਸ ਨੂੰ ਡਿਸਟਰਬ ਕਰਕੇ ਕਰਨਾ ਕਿ ਆਪਣੇ ਫਾਈਨੈਂਸ਼ੀਅਲ ਪੀਸ ਨੂੰ ਮੇਨਟੇਨ ਕਰਕੇ ਕਰਨਾ ਪੁਆਇੰਟ ਇਸ ਕਿ ਜ਼ਿਆਦਾ ਪੈਸਾ ਕਮਾਉਣ ਦਾ ਮਤਲਬ ਜ਼ਰੂਰੀ ਨਹੀਂ ਹੈ ਕਿ ਅੰਡਰਸਟੈਂਡਿੰਗ ਹੈ ਉੱਥੇ ਹਲੇ ਵੀ ਲੈਕ ਆਫ ਅੰਡਰਸਟੈਂਡਿੰਗ ਹੋ ਸਕਦੀ ਕਿ ਮਨੀ ਵਰਕ ਕਰਦੀ ਕਿੱਦਾਂ ਅੱਧੇ ਤੋਂ ਜ਼ਿਆਦਾ ਜਿਹੜੇ ਕੈਨੇਡੀਅਨਸ ਹੈਗੇ ਨੇ ਪੇ ਚੈੱਕ ਟੂ ਪੇ ਚੈੱਕ ਹੈਗੇ ਨੇ ਕਹਾਂ 2 ਲੱਖ ਕਮਾ ਰਹੇ ਨੇ ਸਾਲ ਦਾ 2 ਲੱਖ ਕਮਾਉਣ ਵਾਲਾ ਬੰਦਾ ਵੀ ਪੇ ਚੈੱਕ ਟੂ ਪੇ ਚੈੱਕ ਹੋ ਸਕਦਾ ਜਿੱਦਾਂ $40,000 ਕਮਾਉਣ ਵਾਲਾ ਬੰਦਾ ਪੇ ਚੈੱਕ ਟੂ ਪੇ ਚੈੱਕ ਹੋਏਗਾ ਸ਼ਾਇਦ ਉਹ 2-3 ਲੱਖ ਕਮਾਉਣ ਵਾਲਾ 5 ਲੱਖ ਕਮਾਉਣ ਵਾਲਾ ਵੀ ਪੇ ਚੈੱਕ ਟੂ ਪੇ ਚੈੱਕ ਹੈਗਾ ਹੁਣ ਜਿਹੜਾ ਬੰਦਾ 40,000 ਕਮਾ ਰਿਹਾ ਨਾ ਉਹ ਇੰਨੀ ਸੋਚ ਰਿਹਾ ਉਹਨੂੰ ਨੀ ਪਤਾ ਕਿ 2-3 ਲੱਖ ਕਮਾ ਕੇ ਵੀ ਬੰਦਾ ਪੇ ਚੈੱਕ ਉਹਦੀ ਹੀ ਪੋਜੀਸ਼ਨ ਦੇ ਵਿੱਚ ਹੋਏਗਾ ਕਿਉਂਕਿ ਉਹ ਸੋਚ ਰਿਹਾ ਮੈਂ 40,000 ਕਮਾਉਣਾ ਮੇਰਾ 40,000 ਖਰਚਾ ਜੇ ਮੇਰੀ ਇਨਕਮ 2 ਲੱਖ ਹੋ ਜਾਏਗੀ ਤਾਂ ਮੇਰਾ ਤਾਂ 1,60,000 ਬਚ ਜਾਣਾ ਕਿਉਂਕਿ ਐਕਸਪੈਂਸਿਸ ਨੂੰ ਨੀ ਸੋਚ ਰਿਹਾ ਸਿਰਫ ਇਨਕਮ ਨੂੰ ਸੋਚ ਰਿਹਾ ਫਰਕ ਹੀ ਨੀ ਪਿਆ 40,000 ਕਮਾਉਣ ਵਾਲੇ ਨੂੰ ਤੇ 2 ਲੱਖ ਕਮਾਉਣ ਵਾਲੇ ਨੂੰ ਕਿਉਂਕਿ ਦੋਨੇ ਦੌੜ ਰਹੇ ਨੇ ਸਵੇਰੇ ਪੈਸੇ ਵਿੱਚ ਦੋਨੇ 6 ਮਹੀਨੇ ਕੰਮ ਤੋਂ ਬਿਨਾਂ ਰਹਿ ਨਹੀਂ ਸਕਦੇ 3 ਮਹੀਨੇ ਜੇ ਕੰਮ ਨਹੀਂ ਕੀਤਾ ਜੋਬ ਨਹੀਂ ਕੀਤੀ ਬਿਜ਼ਨਸ ਨਹੀਂ ਕੀਤਾ ਤਾਂ ਫਾਈਨੈਂਸ਼ੀਅਲ ਸਟ੍ਰੈਸ ਹੋ ਜਾਏਗਾ ਸੋ ਪੁਆਇੰਟ ਇਸ ਤੇ ਫਿਰ ਵੈਲਥ ਕ੍ਰੀਏਟ ਹੁੰਦੀ ਕਿੱਦਾਂ ਕਿਉਂਕਿ ਸਾਨੂੰ ਤੇ ਕਿਹਾ ਗਿਆ ਸੀਗਾ ਮਿਹਨਤ ਕਰਨੀ ਔਰ ਪੈਸਾ ਕਮਾਉਣਾ ਫਾਈਨੈਂਸ਼ੀਅਲ ਸਕਸੈਸ ਆ ਜਾਏਗੀ ਵੈਲਥ ਕ੍ਰੀਏਟ ਹੋ ਜਾਏਗੀ ਵੈਲਥ ਯੁਧਵੀਰ ਜੀ ਇੱਕੋ ਹੀ ਤਰੀਕਾ ਹੈਗਾ ਕ੍ਰੀਏਟ ਕਰਨ ਦਾ ਉਹ ਕਿਹੜੀ ਮਨੀ ਹੈ ਵੈਲਥ ਕਹਿੰਦੇ ਕਿਨੂੰ ਹੈ ਦੇਖੋ ਬੜੀ ਸਿੰਪਲ ਜੀ ਚੀਜ਼ ਹੈ ਵੈਲਥ ਉਹ ਪੈਸਾ ਹੁੰਦਾ ਜਿਹੜਾ ਤੁਹਾਡੇ ਕੋਲ ਹੁੰਦਾ ਜਿਹਨੂੰ ਤੁਸੀਂ ਸਪੈਂਡ ਕਰ ਸਕਦੇ ਹੋ ਲੇਕਿਨ ਸਪੈਂਡ ਨਹੀਂ ਕਰਦੇ ਮੈਂ ਦੁਬਾਰਾ 2-3 ਵਾਰ ਰਿਪੀਟ ਕਰੂੰਗਾ ਤਾਂ ਕਿ ਆਪਾਂ ਸਮਝ ਆਈਏ ਵੈਲਥ ਕੀ ਹੈ ਵੈਲਥ ਇਜ਼ ਅ ਮਨੀ ਦੈਟ ਯੂ ਕੈਨ ਸਪੈਂਡ ਬਟ ਯੂ ਡਿਸਾਈਡ ਨੋਟ ਟੂ ਸਪੈਂਡ ਤੁਸੀਂ ਖਰਚ ਸਕਦੇ ਹੋ ਮੈਂ ਪੁੱਛਣਾ ਯੁਧਵੀਰ ਜੀ ਤੁਹਾਡੇ ਬੈਂਕ ਅਕਾਊਂਟ ਚ ਕਿੰਨਾ ਪੈਸੇ ਪਿਆ ਤੁਸੀਂ ਕਹਿੰਦੇ ਹੋ ਯਾਰ ਮੇਰੇ ਨਾ $50,000 ਪਿਆ ਹੁਣ ਕਿਆ ਤੁਸੀਂ 50,000 ਖਰਚ ਸਕਦੇ ਸੀਗੇ ਤੁਸੀਂ ਕਿਹਾ ਹਾਂ ਬਿਲਕੁਲ ਖਰਚ ਸਕਦਾ ਮੈਂ ਅੱਜ ਹੀ ਖਰਚ ਦਿੰਦਾ ਲੇਕਿਨ ਤੁਸੀਂ ਨਹੀਂ ਖਰਚੇ ਨਾ $50,000 ਵੈਲਥ ਹੈ ਬੇਸਿਕਲੀ ਪੈਸਾ ਜਿਹੜਾ ਤੁਸੀਂ ਖਰਚ ਸਕਦੇ ਸੀਗੇ ਤੁਹਾਡੇ ਕੋਲ ਕਪੈਸਿਟੀ ਸੀਗੀ ਔਰ ਕਦੇ ਵੀ ਖਰਚ ਸਕਦੇ ਲੇਕਿਨ ਤੁਸੀਂ ਡਿਸਾਈਡ ਕੀਤਾ ਕਿ ਯਾਰ ਐਸ ਨਹੀਂ ਖਰਚਣਾ ਉਹੀ ਪੈਸਾ ਵੈਲਥ ਹੁੰਦੀ ਹੈ ਹੁਣ ਦੇਖ ਲਓ ਕਿੰਨਾ ਪੈਸਾ ਕਿਸ ਬੰਦੇ ਕੋਲ ਹੈ ਜਿਹੜਾ ਖਰਚ ਸਕਦਾ ਲੇਕਿਨ ਨਹੀਂ ਖਰਚ ਰਿਹਾ ਤੁਹਾਡੇ ਅਕਾਊਂਟ ਚ ਪਿਆ ਹੋਇਆ ਕੈਸ਼ ਵੈਲਥ ਹੈ ਕਿਉਂਕਿ ਅੱਜ ਜਾ ਕੇ ਖਰਚ ਸਕਦੇ ਤੁਸੀਂ ਡਿਸਾਈਡ ਕੀਤਾ ਨਹੀਂ ਖਰਚੋਗਾ ਤੁਹਾਡੇ ਘਰ ਦੇ ਅੰਦਰ ਐਕੁਇਟੀ ਹੈਗੀ ਹੈ ਤੁਸੀਂ ਉਹਨੂੰ ਵੀ ਰੀਫਾਈਨਾਂਸ ਕਰਕੇ ਖਰਚ ਸਕਦੇ ਹੋ ਲੇਕਿਨ ਨਹੀਂ ਖਰਚੋ ਵੈਲਥ ਹੈਗੀ ਹੈ ਤੁਹਾਡੀਆਂ ਇਨਵੈਸਟਮੈਂਟ ਚ ਪੈਸੇ ਪਏ ਹੈਗੇ ਨੇ ਤੁਸੀਂ ਉਹ ਸਾਰਾ ਕੈਸ਼ ਆਊਟ ਕਰਕੇ ਸਪੈਂਡ ਕਰ ਸਕਦੇ ਹੋ ਨਹੀਂ ਕੀਤਾ ਉਹ ਵੈਲਥ ਹੈ ਬੜਾ ਸਿੰਪਲ ਹੈ ਜਿਹੜਾ ਪੈਸਾ ਤੁਸੀਂ ਸਪੈਂਡ ਕਰ ਸਕਦੇ ਹੋ ਲੇਕਿਨ ਨਹੀਂ ਕਰ ਰਹੇ ਉਹ ਵੈਲਥ ਹੈ ਹੁਣ ਉਹ ਅਮਾਊਂਟ ਇੰਨਾ ਹੋ ਜਾਣਾ ਚਾਹੀਦਾ ਕਿ ਤੁਹਾਡੇ ਲਾਈਫ ਟਾਈਮ ਦੇ ਐਕਸਪੈਂਸਿਸ ਉਹ ਚ ਕਵਰ ਹੋ ਜਾਣ ਐ ਨਹੀਂ ਕਿ ਥੋੜਾ ਬਹੁਤ ਪਿਆ ਆਪਣੇ ਕੋਲ ਲੱਖ ਪਿਆ 2 ਲੱਖ ਪਿਆ 5 ਲੱਖ ਪਿਆ ਉਹਦੇ ਬਿਨਾ ਇਸ ਪੈਸੇ ਨੂੰ ਇਕੱਠਾ ਕੀਤੇ ਬਿਨਾ ਜਿਹੜਾ ਤੁਸੀਂ ਸਪੈਂਡ ਕਰ ਸਕਦੇ ਹੋ ਲੇਕਿਨ ਨਹੀਂ ਕਰ ਰਹੇ ਐਸਾ ਅਮਾਊਂਟ ਵਧਾਏ ਬਿਨਾ ਵੈਲਥ ਆਫ ਦੁਨੀਆਂ ਚ ਕੋਈ ਬੰਦਾ ਨਾ ਕ੍ਰੀਏਟ ਕਰ ਪਾਇਆ ਨਾ ਹੀ ਕਦੇ ਕਿਸੇ ਨੇ ਕੀਤੀਆਂ ਨਾ ਹੀ ਕੋਈ ਕਦੀ ਕਰੇਗਾ ਸੋ ਕਿੱਦਾਂ ਕਰਨਾ ਪਹਿਲੀ ਚੀਜ਼ ਕੀ ਬੇਸਿਕ ਲੈਵਲ ਕੀ ਹੈ ਕਿ ਆਮ ਬੰਦਾ ਜਿੰਨਾ ਵੀ ਤੁਸੀਂ ਪੈਸਾ ਸਪੈਂਡ ਕਰ ਰਿਹਾ ਹੈ ਸਟੂਡੈਂਟ ਸਟੈਪ ਨੰਬਰ 1 ਕੀ ਹੈ ਸਪੈਂਡ ਲੈਸ ਦੈਨ ਵਟ ਯੂ ਆਰ ਸਪੈਂਡਿੰਗ ਰਾਈਟ ਨਾਓ ਜੋ ਵੀ ਤੁਸੀਂ ਖਰਚ ਰਹੇ ਤੁਸੀਂ ਖਰਚ ਰਹੇ $10,000 ਮਹੀਨਾ ਪਹਿਲਾ ਸਟੈਪ ਕੀ ਹੈ ਕਿ 10,000 ਤੋਂ ਥੋੜੇ ਜਿਹੇ ਖਰਚੇ ਘਟਾ ਦੇਣੇ 9,000 ਤੇ ਕਰ ਦੇਣੇ 8,000 ਤੇ ਕਰ ਦੇਣੇ 8,500 ਤੇ 95 ਥੋੜਾ ਜਿਹਾ ਤਾਂ ਘੱਟ ਸਪੈਂਡ ਕਰਨਾ ਪੈਣਾ ਜੇ ਚੇਂਜ ਲਿਆਉਣੀਆਂ ਤਾਂ ਕੁਛ ਤਾਂ ਚੇਂਜ ਕਰਨਾ ਪਏਗਾ ਕਿਉਂਕਿ ਆਟੋਮੈਟਿਕਲੀ ਚੀਜ਼ਾਂ ਚੇਂਜ ਨਹੀਂ ਹੋਣੀਆਂ ਜੇ ਅਸੀਂ ਸੋਚਦੇ ਇਨਕਮ ਵਧੇਗੀ ਫਿਰ ਚੀਜ਼ਾਂ ਚੇਂਜ ਹੋ ਜਾਣਗੀਆਂ ਉਹ ਆਪਣਾ 10-20 ਸਾਲ ਦਾ ਰੈਕਡ ਦੇਖ ਲਓ ਇਨਕਮ ਤਾਂ ਚੇਂਜ ਹੋ ਹੀ ਜਾ ਰਹੀ ਹੈ ਉਹਦੇ ਨਾਲ ਸ਼ਾਇਦ ਚੇਂਜਿਸ ਨਹੀਂ ਆ ਰਹੀਆਂ ਪਹਿਲੀ ਚੀਜ਼ ਹੈਬਿਟ ਡਿਵੈਲਪ ਕਰਨੀ ਪਏਗੀ ਕਿ ਜਿੰਨਾ ਅਸੀਂ ਸਪੈਂਡ ਕਰਦੇ ਹਾਂ ਕਿਆ ਸਾਡੇ ਕਪੈਸਿਟੀ ਹੈ ਆਪਣੀ ਸਪੈਂਡਿੰਗ ਨੂੰ ਆਪਣੇ ਕੰਟਰੋਲ 'ਚ ਲਿਆਉਣ ਦੀ ਥੋੜਾ ਜਿਹਾ ਉਸ ਤੋਂ ਘੱਟ ਸਪੈਂਡ ਕਰਾਂਗਾ ਇੱਕ ਬੰਦਾ $10,000 ਸਪੈਂਡ ਕਰਦਾ ਔਰ ਉਹਦੀ ਇਨਕਮ 12,000 ਹੋ ਜਾਂਦੀ ਹੈ ਉਹ $2,000 ਸੇਵ ਕਰਨਾ ਸ਼ੁਰੂ ਕਰ ਲੈਂਦਾ ਵਰਸਿਸ ਇੱਕ ਬੰਦੇ ਦੀ $10,000 ਦੀ ਇਨਕਮ ਹੈ ਉਹ ਆਪਣੇ ਖਰਚ 10,000 ਦੇ ਖਰਚੇ ਤੋਂ ਹੁੰਦਾ ਸੀ ਉਹਦੇ 'ਚੋਂ 1,000-1,500 ਬਚਾਉਣਾ ਸ਼ੁਰੂ ਕਰਦਾ ਇੱਥੇ ਫਾਈਨੈਂਸ਼ੀਅਲ ਸਕਿੱਲ ਵਧਣੀ ਸ਼ੁਰੂ ਹੋ ਜਾਂਦੀਆਂ ਦੂਜੇ ਲਈ ਈਜ਼ੀ ਸੀਗਾ 10,000 ਦੇ ਖਰਚੇ ਸੀ ਇਨਕਮ 12,000 ਹੋਏ ਉਹਨੇ 2,000 ਪਹਿਲੇ ਸਾਈਡ ਤੇ ਕਰਤਾ ਵੈਰੀ ਗੁੱਡ ਥਿੰਗ ਲੇਕਿਨ ਜਿਹੜਾ ਬੰਦਾ ਆਪਣੀ ਐਗਜ਼ਿਸਟਿੰਗ ਸਪੈਂਡਿੰਗ ਨੂੰ ਲੋਅਰ ਲੈ ਕੇ ਜਾਏਗਾ ਨਾ ਉੱਥੇ ਹੁਣ ਫਾਈਨੈਂਸ਼ੀਅਲ ਸਕਸੈਸ ਦੇ ਚਾਂਸਿਸ ਜ਼ਿਆਦਾ ਹੈ ਕਿਉਂਕਿ ਜਦੋਂ ਵੀ ਇਹਦੇ ਕੋਲ ਪੈਸਾ ਜ਼ਿਆਦਾ ਆਏਗਾ ਇਹਨੂੰ ਪਤਾ ਇਹਨੂੰ ਕਿੱਦਾਂ ਮੇਨਟੇਨ ਕਰਨਾ ਕਿ ਨਹੀਂ ਕਰਨਾ ਮੇਕ ਸ਼ੋਰ ਇਹ ਕਰ ਲੈਣਾ ਇੱਕ ਚੀਜ਼ ਕਿ ਤੁਹਾਡਾ ਜਿਹੜਾ ਲਾਈਫ ਸਟਾਈਲ ਹੈ ਨਾ ਉਹ ਨਹੀਂ ਡਿਫਾਈਨ ਕਰਦਾ ਕਿ ਤੁਹਾਡੀ ਵੈਲਥ ਕਿਸ ਲੈਵਲ ਦੀ ਹੈ ਲੇਕਿਨ ਆਪਾਂ ਸਾਰੇ ਜ਼ਿਆਦਾ ਕੀ ਸੋਚਦੇ ਹਾਂ ਕਿ ਮੇਰਾ ਜੋ ਲਾਈਫ ਸਟਾਈਲ ਹੈਗਾ ਉੱਥੋਂ ਲੋਕ ਦੁਨੀਆਂ ਨੂੰ ਪਤਾ ਲੱਗੇਗਾ ਕਿ ਵੀ ਮੇਰੀ ਵੈਲਥ ਮੈਂ ਕਿਸ ਲੈਵਲ ਤੇ ਸਕਸੈਸਫੁਲ ਹਾਂ ਉਹਨੇ ਜਿਹੜੀਆਂ ਡੈਫੀਨੇਸ਼ਨ ਅਸੀਂ ਬਣਾ ਲਈਆਂ ਜਾਂ ਯੂਜ਼ ਕਰ ਰਹੇ ਹਾਂ 20-30-40 ਸਾਲਾਂ ਤੋਂ ਕਈ ਵਾਰ ਉਹ ਡੈਫੀਨੇਸ਼ਨ ਨੂੰ ਬਦਲਣਾ ਜ਼ਰੂਰੀ ਹੈ ਨਹੀਂ ਤਾਂ ਆਪਾਂ ਪੂਰੀ ਲਾਈਫ ਕੱਢ ਦਿੰਦੇ ਹਾਂ ਉਸ ਡੈਫੀਨੇਸ਼ਨ ਤੇ ਔਰ ਫਾਈਨੈਂਸ਼ੀਅਲ ਸਕਸੈਸ ਨਹੀਂ ਮਿਲ ਰਿਹਾ ਜ਼ਿਆਦਾਤਰ 100 ਚੋਂ ਦੇ ਪੁੱਛ ਲਓ ਤੁਸੀਂ 99 ਲੋਕੀ ਬੋਲ ਦਾਂਗੇ ਹਾਂ ਲਾਈਫ ਸਟਾਈਲ ਤੋਂ ਤੁਸੀਂ ਦੱਸ ਸਕਦੇ ਹੋ ਬੰਦਾ ਕਿੰਨਾ ਵੈਲਦੀ ਹੈ ਰੋਂਗ ਹੈ ਰੀਅਲ ਵੈਲਦੀ ਪਰਸਨ ਤਾਂ ਤੁਸੀਂ ਦੱਸ ਵੀ ਨਹੀਂ ਪਾਓਗੇ ਕਈ ਵਾਰ ਹੋ ਸਕਦਾ ਬੜਾ ਹਾਈ ਲਾਈਫ ਸਟਾਈਲ ਹੋਏ ਹੋ ਸਕਦਾ ਬੜਾ ਬੇਸਿਕ ਲਾਈਫ ਸਟਾਈਲ ਹੋਏ ਵੈਲਥ ਕ੍ਰੀਏਟ ਕਰਨ ਵਾਸਤੇ ਪਹਿਲੀ ਚੀਜ਼ ਇੱਕ ਤਾਂ ਮੈਂ ਕਿਹਾ ਆਪਣਾ ਜਿੰਨਾ ਖਰਚਾ ਕਰੋ ਉਸ ਤੋਂ ਘੱਟ ਕਰਨਾ ਬਰੋਡਰ ਲੈਵਲ ਤੱਕ ਦੱਸਾਂ ਤੇ ਮੈਂ ਕਹਾਂਗਾ ਕਿ ਤੁਹਾਨੂੰ ਯੂ ਹੈਵ ਟੂ ਸਪਰੈਸ ਯੂਰ ਈਗੋ ਜਦ ਤੱਕ ਆਪਣੀ ਈਗੋ ਨੂੰ ਨਹੀਂ ਸਪਰੈਸ ਕਰੋਗੇ ਵੈਲਥ ਕ੍ਰੀਏਟ ਕਰਨਾ ਆਲਮੋਸਟ ਇੰਪੋਸੀਬਲ ਹੈ ਵੈਲਥ ਈਗੋ ਨੂੰ ਸਪਰੈਸ ਕਰਨ ਦਾ ਕੀ ਮਤਲਬ ਹੈ ਕਿ ਡਿਫਾਈਨ ਕਰਨਾ ਸੋਸਾਇਟੀ ਨੂੰ ਦੱਸਣਾ ਕਿ ਭਾਈ ਮੈਂ ਕਿੰਨਾ ਸਕਸੈਸਫੁਲ ਹੈਗਾ ਇਹ ਈਗੋ ਨੂੰ ਸਪਰੈਸ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਜਦੋਂ ਟਰੂਲੀ ਵੈਲਦੀ ਹੋ ਗਏ ਨਾ ਉਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਉਹ ਸੈਂਸ ਆ ਜਾਂਦੀ ਹੈ ਜਦੋਂ ਵੀ ਕਿਸੇ ਨਾਲ ਤੁਸੀਂ ਅਣਜਾਣ ਸ਼ਹਿਰ ਚ ਵੀ ਅਣਜਾਣ ਕੰਟਰੀ ਚ ਅਣਜਾਣ ਸ਼ਹਿਰ ਚ ਪਹਿਲੀ ਵਾਰ ਜਾਓਗੇ ਨਾ ਪਹਿਲੇ ਕਿਸੇ ਬੰਦੇ ਨਾਲ ਗੱਲ ਕਰੋਗੇ ਉਹਨੂੰ ਤੁਹਾਡੇ ਨਾਲ ਗੱਲ ਕਰਕੇ ਪਤਾ ਚੱਲ ਜਾਏਗਾ ਕਿ ਬੰਦਾ ਕਿਸ ਲੈਵਲ ਦਾ ਹੈਗਾ ਸੋ $10 ਜਿੱਥੇ ਸਪੈਂਡ ਕਰਨੇ ਉੱਥੇ 8 ਕਰ ਲਓ ਹਨਾ ਡਿਸਾਈਡ ਕਰਨਾ ਕਿ ਜਿੱਥੇ $10 ਕਰਾਂਗਾ ਉੱਥੇ $8 ਸਪੈਂਡ ਕਰਾਂਗਾ ਅੱਜ ਤੋਂ ਬਾਅਦ ਜਿੱਥੇ ਮੈਂ ਹੋਰ ਕੱਪੜੇ ਖਰੀਦ ਸਕਦਾ ਮੈਂ ਨਹੀਂ ਖਰੀਦਦਾ ਉਹ ਕਿਹਦੇ ਵਾਸਤੇ ਮੈਂ ਸ਼ੁਰੂਆਤ ਕਰਨੀ ਹੈ ਆਪਣੀ ਫਾਈਨੈਂਸ਼ੀਅਲ ਜਰਨੀ ਦੀ ਮੈਂ ਇਹ ਦੇਖੋ ਯੁਧਵੀਰ ਜੀ ਕੀ ਹੁੰਦਾ ਤੁਸੀਂ ਐਕਸਰਸਾਈਜ਼ ਕਰਦੇ ਹੋ ਜਿਮ ਦੇ ਵਿੱਚ ਐਕਸਰਸਾਈਜ਼ ਕਰਕੇ ਹੁਣ ਤੁਹਾਨੂੰ ਭੁੱਖ ਲੱਗੀ ਤੁਸੀਂ ਕਹਿੰਦੇ ਯਾਰ ਬਰਗਰ ਇੱਕ ਅੱਧਾ ਖਾ ਲੈਣਾ ਨਾ ਮੈਂ ਤਾਂ ਜਿਮ ਜਾਣਾ ਨਾ 5-6 ਦਿਨ ਸੱਤੋ ਦਿਨ ਮੈਂ ਜਿਮ ਜਾ ਰਿਹਾ ਤਾਂ ਠੀਕ ਹੈ ਨਾ ਇੱਕ ਅੱਧਾ ਬਰਗਰ ਖਾ ਲੈਣਾ ਉਹਦੇ ਨਾਲ ਕੀ ਫਰਕ ਪੈ ਜਾਣਾ ਇੱਥੇ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਤੁਹਾਨੂੰ ਲੱਗਦਾ ਕਿ ਤੁਸੀਂ ਡਿਜ਼ਰਵ ਕਰਦੇ ਹੋ ਨਾ ਇੱਕ ਬਰਗਰ ਖਾਣਾ 7 ਦਿਨ ਕਰ ਲਈ ਐਕਸਰਸਾਈਜ਼ ਇੱਕ ਦਿਨ ਖਾ ਵੀ ਲਿਆ ਕੀ ਬਿਗ ਡੀਲ ਹੋਈ ਇਹੀ ਚੀਜ਼ ਹੁੰਦੀ ਹੈ ਇਨਕਮ ਦੇ ਵਿੱਚ ਯਾਰ ਮੈਂ ਕਮਾ ਰਿਹਾ ਮੈਂ ਮਿਹਨਤ ਕਰ ਰਿਹਾ ਅਸਲ ਮੈਂ ਅਚੀਵ ਕੀਤਾ ਪਿਛਲੇ 5 ਸਾਲਾਂ ਚ ਦੱਸੋ ਮੈਂ ਕਿੱਥੋਂ ਤੋਂ ਕਿੱਥੇ ਪਹੁੰਚ ਗਿਆ ਸੌਖੇ ਥੋੜਾ ਬਹੁਤ ਮੈਂ ਕਰ ਲਵਾਂ ਥੋੜਾ ਆਪਣਾ ਲਾਈਫ ਸਟਾਈਲ ਨੂੰ ਪੁਸ਼ ਅਪ ਕਰ ਲਵਾਂ ਉਹ ਗਲਤ ਨਹੀਂ ਹੈ ਲਾਈਫ ਸਟਾਈਲ ਨੂੰ ਆਪਣਾ ਪੁਸ਼ ਕਰਨਾ ਲੇਕਿਨ ਉਸ ਤੋਂ ਪਹਿਲੇ ਕੁਝ ਚੀਜ਼ਾਂ ਅਚੀਵ ਕਰਨੀਆਂ ਸੀਗੀਆਂ ਫਿਰ ਲਾਈਫ ਸਟਾਈਲ ਨੂੰ ਪੁਸ਼ ਕਰਨਾ ਸੀਗਾ ਜਿਹੜੇ ਘਰ ਚ ਤੁਸੀਂ ਰਹਿੰਦੇ ਹੋ ਜਿਹੜੀ ਗੱਡੀ ਤੁਸੀਂ ਚਲਾਉਂਦੇ ਹੋ ਜਿਹੜੇ ਕੱਪੜੇ ਤੁਸੀਂ ਪਾਉਂਦੇ ਹੋ ਇਜ਼ ਨਾਟ ਦਾ ਮਾਰਕ ਆਫ ਯੋਰ ਵਰਥ ਕਿ ਤੁਹਾਡੀ ਵਰਥ ਕੀ ਹੈ ਇਹ ਚੀਜ਼ਾਂ ਨਹੀਂ ਡਿਫਾਈਨ ਕਰਦੀਆਂ ਕਿ ਤੁਹਾਡੀ ਇਸ ਦੁਨੀਆਂ ਦੇ ਵਿੱਚ ਐਜ਼ ਅ ਹਿਊਮਨ ਬੀਇੰਗ ਤੁਹਾਡੀ ਵਰਥ ਕੀ ਹੈ ਉਹ ਤੁਹਾਡੇ ਕੱਪੜੇ ਨਹੀਂ ਡਿਫਾਈਨ ਕਰਨਗੇ ਤੁਹਾਡਾ ਫੈਸ਼ਨ ਨਹੀਂ ਡਿਸਾਈਡ ਕਰੇਗਾ ਜੁਐਲਰੀ ਗੱਡੀਆਂ ਨਹੀਂ ਡਿਸਾਈਡ ਕਰਨਗੀਆਂ ਲੇਕਿਨ ਇਸ ਡੈਫੀਨੇਸ਼ਨ ਨੂੰ ਅਸੀਂ ਸਮਝ ਲਿਆ ਕਿ ਨਹੀਂ ਯਾਰ ਇਹੀ ਚੀਜ਼ ਡਿਫਾਈਨ ਕਰਦੀ ਹੈ ਔਰ ਇਹਦੇ ਥਰੂ ਅਸੀਂ ਸੈਲਫ ਰਿਸਪੈਕਟ ਅਰਨ ਕਰਦੇ ਹਾਂ ਗਲਤ ਗੱਲ ਨਹੀਂ ਹੈ ਠੀਕ ਹੈ ਤੁਸੀਂ ਮਟੀਰੀਅਲ ਚੀਜ਼ਾਂ ਅਚੀਵ ਕੀਤੀਆਂ ਗੁੱਡ ਹੈ ਲੇਕਿਨ ਉਹਦੀ ਡੈਫੀਨੇਸ਼ਨ ਨਹੀਂ ਬਣਾਉਣੀ ਇਹਦੇ ਬੇਸ ਤੇ ਤਾਂ ਵਰਥ ਨਹੀਂ ਹੈ ਸੋ ਇਹਦੇ ਵਿੱਚ ਕੀ ਹੁੰਦਾ ਪੈਸਾ ਕਮਾਉਣ ਨਾਲ ਸਿਰਫ ਗੱਲ ਨਹੀਂ ਬਣਨੀ ਯੁਧਵੀਰ ਜੀ ਬੜੇ ਬੜੇ ਐਥਲੀਟ ਜਿਹੜੇ 5 ਮਿਲੀਅਨ 10 ਮਿਲੀਅਨ 20 ਮਿਲੀਅਨ ਕਮਾਉਂਦੇ ਆ ਉਹ ਆਪਣੀ ਲਾਈਫ ਨੂੰ ਫਲੈਸ਼ ਆਊਟ ਕਰਦੇ ਆ ਤੁਸੀਂ ਦੇਖੋ ਜਿਹੜੀਆਂ ਜਿਸ ਲੈਵਲ ਦੀਆਂ ਜੁਲਰੀਆਂ ਪਾਉਣਗੇ ਹਿਪ ਹੌਪ ਸਟਾਰ ਆਰਟਿਸਟ ਇਹ ਉਹ ਹਨਾ ਫਲੈਸ਼ ਕਰਦੇ ਆ ਔਰ ਬੈਂਕਰਪਟ ਵੀ ਹੁੰਦੇ 5-10 ਸਾਲਾਂ ਚ ਕਿਉਂਕਿ ਲਾਈਫ ਸਟਾਈਲ ਨੂੰ ਕਾਫੀ ਪੁਸ਼ ਅਪ ਕਰ ਲਿਆ ਸੋ ਇਹ ਗੱਲ ਠੀਕ ਹੈ ਕਿ ਸੋਸ਼ਲ ਸਟੇਟਸ ਬੜਾ ਜ਼ਰੂਰੀ ਹੈ ਲਾਈਫ ਦੇ ਵਿੱਚ ਜ਼ਰੂਰੀ ਹੈ, ਹਰ ਇੱਕ ਬੰਦੇ ਲਈ ਜ਼ਰੂਰੀ, ਤੁਹਾਨੂੰ ਖਰਚਣਾ ਪਏਗਾ ਸੋਸਾਇਟੀ ਲਈ ਥੋੜਾ ਬਹੁਤਾ, ਇਸ ਓਕੇ। ਲੇਕਿਨ ਹੁੰਦਾ ਕੀ ਹੈ ਯੁਧਵੀਰ ਜੀ, ਕਈ ਵਾਰ ਹੋ ਸਕਦਾ ਕਿ ਤੁਹਾਡੀ ਆਪਣੀ ਜਿਹੜੀ ਰੀਅਲ ਪਰਸਨੈਲਿਟੀ ਹੈ ਨਾ, ਉਹ ਸ਼ਾਇਦ ਤੁਸੀਂ ਫਰੂਗਲ ਹੋ। ਫਰੂਗਲ ਮਤਲਬ ਕਿ ਤੁਸੀਂ ਇੰਟਰਨਲੀ ਤੁਸੀਂ ਨਹੀਂ ਫੀਲ ਕਰਦੇ ਕਿ ਯਾਰ ਮੈਨੂੰ ਪੈਸੇ ਸਪੈਂਡ ਕਰਨ ਦੀ ਲੋੜ ਹੈ, ਲੇਕਿਨ ਤੁਹਾਨੂੰ ਕਰਨਾ ਪੈਂਦਾ। ਹੁਣ ਇਹ ਦੂਸਰੀ ਕੈਟਾਗਰੀ ਹੈ, ਤੁਸੀਂ ਸ਼ਾਇਦ ਬੜੇ ਸਾਰੇ ਲੋਕ ਇੱਥੇ ਰਿਲੇਟ ਕਰ ਸਕਣਗੇ ਕਿ ਸ਼ਾਇਦ ਤੁਸੀਂ ਖੁਦ ਉਹ ਸਾਰੀਆਂ ਗੱਲਾਂ 'ਚ ਬਿਲੀਵ ਕਰਦੇ ਹੋ ਜਿਹੜੀ ਮੈਂ ਵੀ ਉਹਨੇ ਡਿਸਕਸ ਵੀ ਕਰ ਰਿਹਾ, ਤੁਸੀਂ ਬਿਲੀਵ ਵੀ ਕਰਦੇ ਹੋ ਲੇਕਿਨ ਕਰ ਨਹੀਂ ਪਾ ਰਹੇ ਹੋ। ਬੜੇ ਸਾਰੇ ਲੋਕੀ ਚੀਜ਼ ਨੂੰ ਰਿਅਲਾਈਜ਼ ਕਰਨਗੇ, ਹਾਂ ਯਾਰ ਅੰਦਰੋਂ ਤਾਂ ਠੀਕ ਹੈ ਲੇਕਿਨ ਫੇਰ ਵੀ ਇਹਨੂੰ ਹੋਣਾ ਨਹੀਂ ਮੇਰੇ ਕੋਲੋਂ। ਉਹਦੇ ਪਿੱਛੇ ਰੀਜ਼ਨ ਹੈ ਕਿ ਹੋ ਸਕਦਾ ਤੁਸੀਂ ਖੁਦ ਫਰੂਗਲ ਹੈਗੇ ਤੁਹਾਨੂੰ, ਲੇਕਿਨ ਇੱਕ ਅੱਛੀ ਗੱਡੀ ਚਲਾਉਣੀ ਪੈ ਰਹੀ ਹੈ। ਕਿਉਂ? ਕਿਉਂਕਿ ਜਦੋਂ ਸ਼ਾਇਦ ਇੱਕ ਐਗਜ਼ਾਮਪਲ ਦਿੰਦਾ ਕਿ ਤੁਹਾਡੇ ਜਿਹੜੀ ਸਪਾਊਸ ਸੀਗੀ, ਤੁਹਾਡੀ ਫਸਟ ਅਟ੍ਰੈਕਸ਼ਨ ਜਦੋਂ ਮਿਲੇ ਸੀਗੇ ਗਰਲਫ੍ਰੈਂਡ ਬੁਆਏਫ੍ਰੈਂਡ, ਸ਼ਾਇਦ ਤੁਹਾਡੀ ਗੱਡੀ ਨੂੰ ਦੇਖ ਕੇ ਹੀ ਉਹ ਪਹਿਲਾ ਫਸਟ ਇੰਪ੍ਰੈਸ਼ਨ ਪਿਆ ਸੀਗਾ। ਸ਼ਾਇਦ ਤੁਸੀਂ ਆਪਣੇ ਬੁਆਏਫ੍ਰੈਂਡ ਗਰਲਫ੍ਰੈਂਡ ਦਾ ਕੱਪੜੇ ਫੈਸ਼ਨ ਦੇਖ ਕੇ ਹੀ ਅਟ੍ਰੈਕਸ਼ਨ ਆਈ ਸੀਗੀ, ਲੇਕਿਨ ਹੁਣ ਉਹ ਕੀਪ ਅਪ ਕਰਨੀ ਪੈਣੀ ਹੈ ਕਿਉਂਕਿ ਤੁਹਾਡਾ ਜਿਹੜਾ ਸਟਾਰਟਿੰਗ ਦਾ ਮੀਟਰ ਆ ਉਹ ਉਹੀ ਤਾਂ ਬੇਸਿਸ ਬਣਿਆ ਸੀਗਾ। ਤੁਹਾਡੀ ਨਾਈਸ ਗੱਡੀ, ਤੁਹਾਡਾ ਲਗਜ਼ਰੀ ਲਾਈਫ ਸਟਾਈਲ, ਤੁਹਾਡਾ ਸਪੈਂਡਿੰਗ, ਤੁਹਾਡਾ ਆਊਟਿੰਗ, ਤੁਸੀਂ ਵਕੇਸ਼ਨ ਕਰਦੇ ਸੀਗੇ, ਸ਼ਾਇਦ ਉਹੀ ਤਾਂ ਅਟ੍ਰੈਕਸ਼ਨ ਸੀਗੀ ਸਪਾਊਸ ਦੇ ਨਾਲ ਜਾਂ ਬੁਆਏਫ੍ਰੈਂਡ ਗਰਲਫ੍ਰੈਂਡ ਦੇ ਨਾਲ। ਹੁਣ ਤਾਂ ਉਹ ਕੈਰੀ ਔਨ ਕਰਨਾ ਪੈਣਾ ਕਿਉਂਕਿ ਉਹੀ ਤਾਂ ਬੇਸ ਹੈ। ਉਹ ਹੋ ਸਕਦਾ ਤੁਹਾਡਾ ਗੋਲ ਹੀ ਨਹੀਂ ਹੈਗਾ ਸੀਗਾ, ਉਹ ਠੀਕ ਹੈ ਟੈਂਪਰੇਰੀ ਤੁਸੀਂ ਉਹ ਕੀਤਾ ਸੀਗਾ, ਲੇਕਿਨ ਹੁਣ ਕਰਨਾ ਪਏਗਾ ਇੰਟਰਨਲੀ, ਤੁਸੀਂ ਫਰੂਗਲ ਹੋ ਲੇਕਿਨ ਹੁਣ ਪੈਸਾ ਸਪੈਂਡ ਕਰਨਾ ਪੈ ਰਿਹਾ। ਇੱਕ ਐਗਜ਼ਾਮਪਲ ਦੇ ਰਿਹਾ ਸਪਾਊਸ ਦੀ। ਸੋ ਤੁਹਾਨੂੰ ਦੇਖਣਾ ਪਏਗਾ ਆਪਣਾ ਪੈਸਾ ਤਾਂ ਇਨਕਰੀਜ਼ ਕਰਨਾ, ਇਨਕਮ ਤਾਂ ਵਧਾਉਣੀ ਹੈ, ਲੇਕਿਨ ਯੂ ਹੈਵ ਟੂ ਡ੍ਰਿਲ ਇਟ ਡਾਊਨ, ਫਾਈਂਡ ਆਊਟ ਕਿ ਰੀਜ਼ਨ ਕੀ ਹੈਗੇ ਆ। ਮੈਨੂੰ 5-10 ਸਾਲ ਹੋ ਗਏ ਕੰਮ ਕਰਦੇ, ਡਿਫਰੈਂਸ ਕਿਉਂ ਨਹੀਂ ਆ ਰਿਹਾ, ਮੈਂ ਮਿਹਨਤ ਵੀ ਕਰੀ ਜਾ ਰਿਹਾ, ਹੁਣ ਟਾਈਮ ਦੇ ਨਾਲ ਮੈਂ ਥੱਕਣਾ ਵੀ ਸ਼ੁਰੂ ਹੋ ਗਿਆ, ਇਨਕਮ ਮੇਰੀ ਵੱਧ ਚੁੱਕੀ ਹੈ, ਲੇਕਿਨ ਬਿਨਾਂ ਜੋਬ ਤੋਂ ਬਿਜ਼ਨਸ ਤੋਂ ਮੈਂ 6 ਮਹੀਨੇ ਨਹੀਂ ਸਰਵਾਈਵ ਕਰ ਸਕਦਾ, 25 ਸਾਲ ਦੀ ਰਿਟਾਇਰਮੈਂਟ ਕਿੱਦਾਂ ਕੱਢਾਂਗਾ ਮੈਂ। ਤੇ ਪੈਸਾ ਥੋੜਾ ਬਹੁਤ ਸੇਵ ਔਰ ਇਨਵੈਸਟ ਕਰਨਾ ਪੈਣਾ, ਲੇਕਿਨ ਜੇ ਅੱਜ ਨਹੀਂ ਕਰਦੇ, ਤੁਸੀਂ ਜਿਸ ਏਜ ਤੇ ਵੀ ਹੋ, ਤੁਸੀਂ 20 ਸਾਲ ਦੇ ਹੋ, 30 ਸਾਲ ਦੇ, 40-50, ਜੇ ਅੱਜ ਨਹੀਂ ਸੇਵ ਕਰਦੇ ਤਾਂ 2-3 ਚੀਜ਼ਾਂ ਤੇ ਗਰੰਟੀਡ ਹੈ। ਨੰਬਰ 1, ਜੇ ਅੱਜ ਨਹੀਂ ਕਰੋਗੇ ਤਾਂ ਫਿਊਚਰ 'ਚ ਹੋਰ ਮੁਸ਼ਕਲ ਹੋ ਜਾਏਗਾ ਸੇਵ ਔਰ ਇਨਵੈਸਟ ਕਰਨਾ। ਜੇ 20 ਸਾਲ ਦੀ ਉਮਰ 'ਚ ਨਹੀਂ ਕਰ ਪਾ ਰਹੇ ਤਾਂ 30 'ਚ ਹੋਰ ਡਿਫੀਕਲਟ ਹੋ ਜਾਣਾ, ਜੇ 30 'ਚ ਨਹੀਂ ਕਰ ਪਾ ਰਹੇ ਤਾਂ 40 ਸਾਲ ਦੀ ਉਮਰ 'ਤੇ ਹੋਰ ਡਿਫੀਕਲਟ ਹੋ ਜਾਣਾ, ਜੇ 40 'ਤੇ ਨਹੀਂ ਕਰ ਪਾ ਰਹੇ ਤਾਂ 50 'ਤੇ ਡਿਫੀਕਲਟ ਹੋ ਜਾਣਾ। ਦੂਜਾ ਕਿ ਜੇ ਤੁਹਾਡੀ ਲਾਈਫ ਦੇ ਵਿੱਚ, ਜੋ ਕਿ ਹੁੰਦਾ ਹੀ ਆ ਹਰੇਕ ਦੇ, ਮਟੀਰੀਅਲਿਸਟ ਇੱਕ ਚੀਜ਼ਾਂ ਬੜੀਆਂ ਮੈਟਰ ਕਰਦੀਆਂ, ਲੇਟਰ ਫੋਨ ਵੀ ਚਾਹੀਦਾ, ਗੱਡੀ ਵੀ ਅੱਛੀ ਚਾਹੀਦੀ, ਔਰ ਹੈਬਿਟ ਵੀ ਬਣੀਆਂ ਹੋਈਆਂ, ਤਾਂ ਲੇਟਰ ਲਾਈਫ 'ਚ ਹੋਰ ਮੁਸ਼ਕਿਲ ਹੋ ਜਾਣਾ ਕਿਉਂਕਿ ਉਦੋਂ ਇਨਕਮ ਡਰੋਪ ਹੋਣੀ ਹੈ। ਇਵੈਂਚੁਅਲੀ ਹਰ ਬੰਦੇ ਦੀ ਇਨਕਮ ਡਰੋਪ ਹੋਣੀ ਹੈ, ਡਜ਼ਨਟ ਮੈਟਰ ਮੈਂ ਕਿੰਨਾ ਕਮਾ ਰਿਹਾ, ਯੁਧਵੀਰ ਜੀ ਤੁਸੀਂ ਕਿੰਨਾ ਕਮਾ ਰਹੇ ਹੋ, ਲਿਸਨਰ ਜਿੰਨੇ ਵੀ ਹੈਗੇ, ਕਿਉਂਕਿ 10-20-30 ਸਾਲਾਂ ਤੋਂ ਕਮਾ ਰਹੇ ਹੋ, ਤਾਂ ਆਪਾਂ ਸਾਨੂੰ ਲੱਗਦਾ ਕਿ ਅਸੀਂ ਸਾਰੀ ਉਮਰ ਹੀ ਕਮਾਈ ਜਾਣਾ, ਐ ਨਹੀਂ ਹੋਣਾ, ਇੱਕ ਦਿਨ ਡਰੋਪ ਹੋਣਾ ਹੀ ਹੋਣਾ। ਉਦੋਂ ਟਫ ਟਾਈਮ ਜਿਹੜਾ, ਸਪੈਸ਼ਲੀ ਜੇ ਮਟੀਰੀਅਲਿਸਟਿਕ ਤੁਹਾਡੀ ਚੋਇਸ ਬੜੀ ਅੱਛੀ ਔਰ ਅੱਛੀ ਚੀਜ਼ਾਂ ਨੂੰ ਤੁਸੀਂ ਐਪਰੀਸ਼ੀਏਟ ਕਰਦੇ ਹੋ, ਲੇਕਿਨ ਫਿਊਚਰ ਲਈ ਉਹਨਾਂ ਪੈਸਾ ਨਹੀਂ ਕ੍ਰੀਏਟ ਕੀਤਾ, ਤਾਂ ਦੈਨ ਦੇਰ ਇਜ਼ ਗੋਇੰਗ ਟੂ ਬੀ ਅ ਟਫ ਟਾਈਮ। ਤੇ ਮਟੀਰੀਅਲਿਸਟਿਕ ਮੈਂ ਕਹਿੰਦਾ ਦੁਨੀਆ ਦੀ ਫਾਈਨੈਸਟ ਚੀਜ਼ ਬਾਏ ਕਰੋ, ਗੱਡੀ ਵੀ ਹਾਈਐਸਟ ਲੈਵਲ ਦੀ ਲੋਕ, ਘਰ ਵੀ ਲੋਕ, ਗੱਡੀਆਂ, ਵਕੇਸ਼ਨ, ਕੱਪੜੇ, ਜੇ ਵੋ, ਲੇਕਿਨ ਉਹਨੂੰ ਕ੍ਰੀਏਟ, ਉਹ ਅੱਜ ਤਾਂ ਕਰ ਰਹੇ ਹੋ ਇਨਕਮ ਦੇ ਵਿੱਚ, ਉਹ ਕੱਲ ਨੂੰ ਇਨਕਮ ਨਹੀਂ ਹੋਈ ਫੇਰ ਕਿੱਦਾਂ ਹੋਏਗਾ? ਉਹ ਟਫ ਟਾਈਮ ਹੈ। ਉਹ ਕੀ ਹੋਣਾ? ਇੱਕ ਮੈਂ ਐਨਾਲੋਜੀ ਦੇਣਾ, ਜਿੰਨੇ ਵੀ ਐਥਲੀਟਸ ਹੈਗੇ ਨੇ ਇਸ ਦੁਨੀਆ ਦੇ ਵਿੱਚ, ਉਹ ਹੁੰਦਾ ਜ਼ਿਆਦਾਤਰ ਕੀ ਹੁੰਦਾ, ਜਦੋਂ ਰਿਟਾਇਰ ਹੁੰਦੇ ਆ ਨਾ ਜ਼ਿਆਦਾਤਰ ਐਥਲੀਟ, ਕੋਈ ਵੀ ਹੋਏ, ਦੇਖੋ ਉਹਨਾਂ ਦੀ, ਉਹਨਾਂ ਦੇ ਜਿਹੜਾ ਖਾਣਾ ਖਾਂਦੇ ਨਾ, ਖਾਣ ਦੀ ਹੈਬਿਟ ਤਾਂ ਸੇਮ ਹੀ ਰਹਿੰਦੀਆਂ, ਭਾਵੇਂ ਜਦੋਂ ਰਿਟਾਇਰ ਹੋ ਗਏ ਜਾਂ ਜਦੋਂ ਐਥਲੀਟ ਸੀਗੇ। ਉਹ ਜਦੋਂ ਐਥਲੀਟ ਸੀਗੇ ਨਾ, ਲੈਟਸ ਸੇ ਰੋਜ਼ ਸਵੇਰੇ ਬ੍ਰੇਕਫਾਸਟ 10 ਐਗਸ ਖਾ ਲੈਂਦੇ ਹੁੰਦੇ ਸੀਗੇ, ਹੁਣ ਰਿਟਾਇਰ ਹੋ ਗਏ, ਐਗਸ ਹਲੇ ਵੀ 10 ਹੀ ਖਾ ਰਹੇ ਨੇ, ਲੇਕਿਨ ਉਹ ਜਿਹੜੀ ਐਕਸਰਸਾਈਜ਼, ਰਿਗੁਲਰ ਐਕਸਰਸਾਈਜ਼ ਹੁੰਦੀ ਸੀ ਨਾ ਰਿਟਾਇਰਮੈਂਟ ਤੋਂ ਪਹਿਲੇ, ਉਹ ਨਹੀਂ ਹੁਣ ਕਰਦੇ। ਫਿਰ ਮੈਂ ਦੇਣਾ, ਐਥਲੀਟ ਪਹਿਲੇ 2 ਚੀਜ਼ਾਂ ਕਰਦੇ ਸੀ, ਰਿਗੁਲਰਸ ਐਕਸਰਸਾਈਜ਼ ਔਰ ਪ੍ਰੋਪਰ ਹਾਈ ਡਾਇਟ। ਜਦੋਂ ਰਿਟਾਇਰ ਹੋ ਜਾਂਦੇ, ਡਾਇਟ ਸੇਮ ਰਹਿ ਜਾਂਦੀ ਹੈ, ਲੇਕਿਨ ਐਕਸਰਸਾਈਜ਼ ਉਸ ਲੈਵਲ 'ਤੇ ਨਹੀਂ ਰਹਿੰਦੀ, ਕਿਉਂਕਿ ਹੁਣ ਗੋਲ ਨਹੀਂ ਹੈ ਨਾ, ਰਿਟਾਇਰ ਹੋ ਗਏ। ਉਹ ਫਿਰ ਕੀ ਹੋਏਗਾ? ਫੈਟ ਗੇਨ ਕਰ ਜਾਣਗੇ। ਤੁਸੀਂ ਦੇਖਣਾ ਬਾਡੀ ਕਿੱਦਾਂ ਚੇਂਜ ਹੋਣੀ ਸ਼ੁਰੂ ਹੋ ਜਾਏਗੀ 5-2-4-5-7 ਸਾਲਾਂ ਬਾਅਦ ਇਹਨਾਂ ਦੀ। ਸੇਮ ਚੀਜ਼ ਫਾਈਨੈਂਸ ਦੇ ਵਿੱਚ ਹੈਗੀ ਹੈ, ਤੁਹਾਡੀ ਇੱਕ ਇਨਕਮ ਹੈਗੀ ਹੈ, ਇੱਕ ਤੁਹਾਡਾ ਲਾਈਫ ਸਟਾਈਲ ਹੈਗਾ, ਲਾਈਫ ਸਟਾਈਲ ਸੇਮ ਰਹਿ ਜਾਣਾ ਔਰ ਇਨਕਮ ਨੇ ਡਰੋਪ ਹੋ ਜਾਣਾ। ਤੁਸੀਂ ਦੇਖ ਲਿਓ 2-4-5 ਸਾਲਾਂ ਬਾਅਦ ਕੀ ਹੁੰਦਾ ਓਵਰਆਲ ਫਾਈਨੈਂਸ ਦੇ ਵਿੱਚ। ਪਰ ਹਰ ਬੰਦੇ ਨੇ ਇਸ ਚੀਜ਼ ਤੋਂ ਨਿਕਲਣਾ ਹੀ ਨਿਕਲਣਾ, ਜਿੱਥੇ ਤੁਹਾਡੀ ਇਨਕਮ ਡਰੋਪ ਹੋਣੀ ਹੋਣੀ ਹੈ, ਔਰ ਜਦੋਂ ਡਰੋਪ ਹੁੰਦੀ ਹੈ ਥੋੜਾ ਡਿਫੀਕਲਟ ਟਾਈਮ ਹੁੰਦਾ। ਜੇ ਤੁਹਾਨੂੰ ਆਪਣਾ ਘਰ ਡਾਊਨ ਸਾਈਜ਼ ਕਰਨਾ ਪੈ ਜਾਏ, ਅੰਗੇਜ਼ ਯੋਰ ਵਿਲ। ਜੇ ਤੁਹਾਨੂੰ ਆਪਣੀ ਗੱਡੀ ਡਾਊਨਗ੍ਰੇਡ ਕਰਨੀ ਪੈ ਗਈ, ਅੰਗੇਜ਼ ਯੋਰ ਵਿਲ। ਜੇ ਤੁਹਾਨੂੰ ਕੋਈ ਵੀ ਚੀਜ਼ ਨੂੰ ਡਾਊਨਗ੍ਰੇਡ ਕਰਨਾ ਪੈ ਗਿਆ ਤੁਹਾਡੀ ਵਿਲ ਦੇ ਅੰਗੇਜ਼, ਤਾਂ ਉਹਦਾ ਬੜਾ ਵੱਡਾ ਇੰਪੈਕਟ ਹੈ ਤੁਹਾਡੀ ਕੁਆਲਿਟੀ ਆਫ ਲਾਈਫ ਤੇ ਔਰ ਵੈਲਬੀਇੰਗ ਤੇ। ਸੋ ਇੱਕ ਚੀਜ਼ ਸਿੰਪਲ ਮੈਂ ਸ਼ਾਰਟ ਰੱਖੂਗਾ, 1-2 ਮਿੰਟ ਹੋਰ। ਤੁਸੀਂ ਅੱਜ ਜਿੰਨੀ ਵੀ ਤੁਹਾਡੀ ਇਨਕਮ ਹੈ ਨਾ, ਅਜ਼ਿਊਮ ਕਰ ਲਓ ਤੁਹਾਡੀ ਇਨਕਮ 30% ਡਰੋਪ ਹੋ ਗਈ ਹੈ, 30%, 25-30%। ਜਿਹੜਾ ਬੰਦਾ $10,000 ਕਮਾ ਰਿਹਾ ਨਾ, ਸਿਰਫ ਅਜ਼ਿਊਮ ਕਰ ਲਓ ਕਿ ਕੱਲ ਤੋਂ ਤੁਹਾਡੀ ਇਨਕਮ $7,000 ਰਹਿ ਗਈ 10,000 ਤੋਂ। ਫਿਰ ਤੁਸੀਂ ਆਪਣੇ ਆਪ ਨੂੰ ਦੇਖਣਾ ਕਿ ਕਿਆ ਐਮਾ ਓਕੇ ਫਿਰ ਵੀ ਸੇਮ ਸਪੈਂਡਿੰਗ ਓਕੇ ਮੇਰੀ ਚੱਲ ਰਹੀ ਹੈ ਕੋਈ ਇਸ਼ੂ ਤਾਂ ਨਹੀਂ ਹੋਇਆ ਜੇ ਕੋਈ ਬੰਦਾ ਕਹਿੰਦਾ ਨਹੀਂ ਯਾਰ 30% ਡਰੋਪ ਹੋਈ ਤਾਂ ਮੇਰਾ ਤਾਂ ਸਾਰਾ ਲਾਈਫ ਸਟਾਈਲ ਹਿੱਲ ਜਾਏਗਾ 10,000 ਜੇ ਕਦੇ 7,000 ਹੈ ਮੈਂ ਤਾਂ ਟ੍ਰਬਲ ਚ ਆ ਜਾਵਾਂਗਾ ਤਾਂ ਉੱਥੇ ਕਲੀਅਰ ਹੋ ਗਿਆ ਨਾ ਜੇ 30% ਡਰੋਪ ਹੋਣ ਤੇ ਤੁਸੀਂ ਕਹਿ ਰਹੇ ਹੋ ਮੈਂ ਟ੍ਰਬਲ ਚ ਆ ਜਾਵਾਂਗਾ ਤੇ ਜਦੋਂ 100% ਡਰੋਪ ਹੋਣੀ ਹੈ ਉਦੋਂ ਕੀ ਹੋਏਗਾ ਵਟ ਇਜ਼ ਆਂਸਰ ਇਹ ਕੁਸਚਨ ਖੁਦ ਨੂੰ ਪੁੱਛਣ ਵਾਲੇ ਨੇ ਕਿਸੇ ਐਡਵਾਈਜ਼ਰ ਨੂੰ ਪ੍ਰੋਫੈਸ਼ਨਲ ਨੂੰ ਪੁੱਛ ਸਕਦੇ ਹੋ ਲੇਕਿਨ ਇਹ ਖੁਦ ਨੂੰ ਪੁੱਛੋਗੇ ਨਾ ਤਾਂ ਯੂ ਵਿਲ ਹੈਵ ਅ ਲਿਟਲ ਬੈਟਰ ਅੰਡਰਸਟੈਂਡਿੰਗ ਤਾਂ ਕੋਸ਼ਿਸ਼ ਆਈ ਕਰੋ ਇਨਕਮ ਨੂੰ ਅੱਗੇ ਵਧਾਓ ਖਰਚਿਆਂ ਨੂੰ ਥੋੜਾ ਰਿਡਿਊਸ ਕਰੋ ਖਰਚੇ ਜਦੋਂ ਮੈਂ ਕਹਿੰਦਾ ਨਾ ਰਿਡਿਊਸ ਕਰੋ ਜਿਹਦੇ ਵਿੱਚ ਦੁਨੀਆ ਦਾ ਹਰ ਬੰਦਾ ਆਪਣੀ ਇਨਕਮ ਨੂੰ ਆਪਣੇ ਖਰਚਿਆਂ ਨੂੰ ਰਿਡਿਊਸ ਕਰ ਸਕਦਾ ਬਿਨਾਂ ਲਾਈਫ ਸਟਾਈਲ ਨੂੰ ਅਫੈਕਟ ਕੀਤੇ ਬਿਨਾਂ ਤੁਸੀਂ ਕਹੋਗੇ ਕਿੱਦਾਂ ਪੋਸੀਬਲ ਹੈ ਜੇ ਮੈਂ 10,000 ਖਰਚਦਾ ਹੈ ਤੁਸੀਂ ਕਹਿੰਦੇ 10 ਦੀ ਜਗ੍ਹਾ ਮੈਂ 9,000 ਖਰਚਾਂਗਾ ਔਰ ਮੇਰੇ ਲਾਈਫ ਸਟਾਈਲ 'ਚ ਮੈਨੂੰ ਫੀਲ ਵੀ ਨਹੀਂ ਹੋਏਗਾ ਕੋਈ ਫਰਕ ਵੀ ਨਹੀਂ ਪਏਗਾ ਆਂਸਰ ਇਜ਼ ਯੈਸ ਫਰਕ ਵੀ ਨਹੀਂ ਪਏਗਾ ਔਰ ਪੈਸਾ ਬਚਣਾ ਸ਼ੁਰੂ ਹੋ ਜਾਏਗਾ ਲੇਕਿਨ ਥੋੜੀਆਂ ਹੈਬਿਟਸ ਨੂੰ ਚੇਂਜ ਕਰਨਾ ਪਏਗਾ ਇਹ ਨਹੀਂ ਕਹਿਣਾ ਕਿ ਕੱਲ ਤੋਂ ਕੌਫੀ ਨਹੀਂ ਪੀਣੀ ਕੱਲ ਤੋਂ ਇੱਥੇ ਪੈਸੇ ਨਹੀਂ ਕੱਢਣੇ ਨਹੀਂ ਬੜੇ ਸਾਰੇ ਲੋਕੀ ਪੈਸਾ ਬੜਾ ਵੇਸਟ ਕਰਦੇ ਨੇ ਫੋਰ ਐਗਜ਼ਾਮਪਲ 2-3 ਐਗਜ਼ਾਮਪਲ ਦੇ ਦੇਣਾ ਬਿਫੋਰ ਆਈ ਫਿਨਿਸ਼ ਕਈ ਵਾਰ ਅਸੀਂ ਸਾਰੇ ਪੈਸਾ ਸਪੈਂਡ ਕਰਦੇ ਹਾਂ ਉਹਨੂੰ ਆਪਾਂ ਕਹਿੰਦੇ ਜਸਟ ਇਨ ਕੇਸ ਕਿ ਇਹ ਲੈ ਲਓ ਯਾਰ ਜਸਟ ਇਨ ਕੇਸ ਫਿਊਚਰ ਚ ਲੋੜ ਪੈ ਜਾਏ ਲੋਕਾਂ ਦੇ ਘਰਾਂ ਚ ਇੰਨੀਆਂ ਆਈਟਮਾਂ ਪਈਆਂ ਹੋਈਆਂ ਉਹ ਜਸਟ ਇਨ ਕੇਸ ਖਰੀਦ ਕੇ ਰੱਖੀਆਂ ਹੋਈਆਂ ਕਿ ਸ਼ਾਇਦ ਲੋੜ ਪੈ ਜਾਏਗੀ ਇਸ ਦਿਨ ਫਿਊਚਰ ਦੇ ਵਿੱਚ ਨਾ ਉਹ ਪੈਸਾ ਉੱਥੇ ਬਲੌਕ ਕੀਤਾ ਹੋਇਆ ਕਿਉਂਕਿ ਉਹ ਜਸਟ ਇਨ ਕੇਸ ਆਈਟਮਾਂ ਐਪਰੀਸ਼ੀਏਟ ਉਹਨਾਂ ਦੀ ਵੈਲਿਊ ਐਪਰੀਸ਼ੀਏਟ ਨਹੀਂ ਹੋ ਰਹੀ ਲੇਕਿਨ ਉਹ ਪੈਸਾ ਇਨਵੈਸਟਿਡ ਹੁੰਦਾ ਤਾਂ ਉਹ ਵੈਲਿਊ ਨੇ ਐਪਰੀਸ਼ੀਏਟ ਹੋਣਾ ਸੀ ਓਵਰ ਸਟਾਕ ਕੀਤੀਆਂ ਹੋਈਆਂ ਚੀਜ਼ਾਂ ਹਨਾ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਐਕਸੈਸਿਵ ਅਮਾਊਂਟ ਚ ਬੇਸਮੈਂਟ ਦੇ ਵਿੱਚ ਇਕੱਠੀਆਂ ਕੀਤੀਆਂ ਹੋਈਆਂ ਆਪਣੇ ਕਮਰਿਆਂ ਚ ਇਕੱਠੀਆਂ ਕੀਤੀਆਂ ਹੋਈਆਂ ਲੋੜ ਨਹੀਂ ਹੈਗੀ ਇਹ ਸੋਚੇ ਕਿ ਪੈਸਾ ਸੇਵ ਹੋ ਰਿਹਾ ਨਾ ਯਾਰ ਜਸਟ ਇਨ ਕੇਸ ਦੋ ਚੀਜ਼ਾਂ ਲੈ ਲੈਣੇ ਇੱਕ ਦੀ ਜਗ੍ਹਾ ਦੋ ਕੱਲ ਨੂੰ ਟੁੱਟ ਗਈ ਐਕਸਟਰਾ ਲੈ ਲੈਣੇ ਗਰਾਜ ਦੇ ਵਿੱਚ ਇੱਕ ਦੀ ਜਗ੍ਹਾ ਟੂਲਸ ਪਏ ਨੇ ਐਕਸਟਰਾ ਪਏ ਨੇ ਕਦੀ ਯੂਜ਼ ਕੀਤੇ ਨਹੀਂ ਕੀਤੇ ਜਸਟ ਇਨ ਕੇਸ ਇੱਦਾਂ ਦੀਆਂ ਬੜੀਆਂ ਸਾਰੀਆਂ ਐਕਸੈਸਿਵ ਕਲੋਥਿੰਗ ਔਰ ਸ਼ੂਜ਼ ਕਿਸੇ ਦੇ ਘਰ ਜਾ ਕੇ ਦੇਖ ਲਓ ਉਸ ਬੰਦੇ ਕੋਲ ਸ਼ੂਜ਼ ਕਿੰਨੇ ਆ ਚਲੋ ਠੀਕ ਹੈ ਇੱਕ ਸ਼ੂਜ਼ ਹੋ ਗਿਆ ਦੋ ਹੋ ਗਿਆ ਤਿੰਨ ਹੋ ਗਿਆ ਚਾਰ ਹੋ ਗਏ ਪੰਜ ਹੋ ਗਏ ਸ਼ੂਜ਼ ਵੀ ਪਤਾ ਨਹੀਂ ਕਿੰਨੇ ਡਿਫਰੈਂਟ ਕਾਈਂਡ ਆਫ ਸ਼ੂਜ਼ ਹੈ ਉਹ ਸੀਵਨ ਦੇ ਆ ਸੀਵਨ ਦੇ ਆ ਉਹ ਠੀਕ ਹੈ ਇਵੈਂਚੁਅਲੀ ਕਰ ਸਕਦੇ ਜਦੋਂ ਮਨੀ ਇਜ਼ ਨਾਟ ਦਾ ਮੈਟਰ ਫਿਰ ਕਰ ਲਓ ਲੇਕਿਨ ਹਲੇ ਜੇ ਆਪਣੇ ਖਰਚਿਆਂ ਨੂੰ ਥੋੜਾ ਬਹੁਤ ਐਡਜਸਟ ਕਰਨਾ ਜਸਟ ਇਨ ਕੇਸ ਐਕਸਟਰਾ ਕੱਪੜੇ ਯਾਰ ਕੋਈ ਪਾਰਟੀ ਆ ਗਈ ਫੈਸ਼ਨ ਆ ਗਈ ਇਹਦੇ ਲਈ ਕੱਪੜੇ ਵੱਖਰੇ ਆ ਹਨਾ ਜੇ ਪਾਰਟੀ ਹੋਏਗੀ ਉਹਦੇ ਲਈ ਪਏ ਰਹਿਣ ਦੋ ਕੱਪੜੇ ਆ ਭਾਵਾਂ ਸਾਥ ਇੱਕ ਵਾਰ ਪਾਏ ਜਾਣ ਉਹ ਪਏ ਰਹਿਣ ਐਵਰੀ ਡੇ ਵਾਲੇ ਡਿਫਰੈਂਟ ਹੈ ਬਰਥਡੇ ਪਾਰਟੀ ਵਾਲੇ ਡਿਫਰੈਂਟ ਹੈ ਪਰਸਿਸ ਜਿਹੜੇ ਹੈਗੇ ਨੇ ਉਹ ਡਿਫਰੈਂਟ ਨੇ ਇੱਕ ਐਕਸਪੈਂਸਿਵ ਵਾਲਾ ਦੋ ਇੱਕ ਦੋ ਐਕਸਪੈਂਸਿਵ ਵਾਲੇ ਰੱਖੇ ਹੋਏ ਨੇ ਸਰਟਨ ਇਵੈਂਟ ਵਾਸਤੇ ਬਾਕੀ ਉਹੀ ਚੀਜ਼ ਰੱਖੋ ਜਿਹੜੀ ਐਵਰੀ ਡੇ ਵੀ ਯੂਜ਼ ਕਰ ਸਕੋ ਜੇ ਤਾਂ ਤੁਹਾਡੀ ਚੋਇਸ ਹੈ ਤਾਂ ਫਿਰ ਐਵਰੀ ਡੇ ਵੀ ਉਹੀ ਯੂਜ਼ ਹੋਏ ਤਾਂ ਪਾਰਟੀ ਚ ਵੀ ਉਹੀ ਯੂਜ਼ ਹੋਏ ਡਿਫਰੈਂਟ ਕਿਉਂ ਆ ਜਾਂਦਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਅੰਡਰਸਟੈਂਡ ਕਰਨ ਵਾਲੀ ਲੋੜ ਹੈ ਜੇ ਉਹ ਚੀਜ਼ਾਂ ਨੂੰ ਯੂਜ਼ ਕਰਕੇ ਤੁਹਾਨੂੰ ਅੱਛੀ ਫੀਲ ਆਉਂਦੀ ਹੈ ਕਿਉਂਕਿ ਪਾਰਟੀ ਤੋਂ ਐਵਰੀ ਡੇ ਫੀਲ ਕਿਉਂ ਨਹੀਂ ਰੱਖਦੇ ਫਿਰ ਉਹ ਸਿਰਫ ਸਾਲ ਚ ਇੱਕ ਦੋ ਚਾਰ ਪੰਜ ਵਾਰੀ ਕਿਉਂ ਹਨਾ ਵਾਚਿਸ ਹੋ ਗਈਆਂ ਬੈਗਸ ਹੋ ਗਏ ਜਸਟ ਇਨ ਕੇਸ ਇਹ ਚੀਜ਼ਾਂ ਨੂੰ ਬੈਕਅਪ ਤੁਹਾਡੇ ਵਹੀਕਲ ਬੈਕਅਪ ਗੱਡੀ ਸ਼ਾਇਦ ਇੱਕ ਦੀ ਲੋੜ ਹੈ ਜਾਂ ਦੋ ਦੀ ਹੈ ਇੱਕ ਤੀਸਰੀ ਵੀ ਰੱਖੀ ਹੋਈ ਹੈ ਜਸਟ ਐਜ਼ ਅ ਬੈਕਅਪ ਉਹਦੀ ਐਕਸਟਰਾ ਇੰਸ਼ੋਰੈਂਸ ਐਕਸਟਰਾ ਮੇਨਟੇਨੈਂਸ ਉਹਦਾ ਸਪਾਊਸ ਹੋਮ ਹੀ ਘਰ ਹੀ ਰਹਿੰਦੇ ਜੋਬ ਵੀ ਨਹੀਂ ਕਰਦੇ ਫਿਰ ਵੀ ਦੋ ਰੱਖੀ ਹੋਈ ਹੈ ਜਸਟ ਇਨ ਬੱਚੇ ਵੀ ਵੱਡੇ ਹੋ ਗਏ ਕੋਈ ਲਿਜਾਣਾ ਆਉਣਾ ਨਹੀਂ ਹੁੰਦਾ ਜਸਟ ਇਨ ਕੇਸ ਸਹੀ ਰਹਿੰਦੇ ਨਾ ਗੱਡੀ ਮੈਂਬਰਸ਼ਿਪ ਜਸਟ ਇਨ ਕੇਸ ਜਿਮ ਦੀ ਮੈਂਬਰਸ਼ਿਪ ਲੈ ਕੇ ਰੱਖੀ ਹੋਈ ਹੈ ਉਹਨਾਂ ਜਿਮ ਨਹੀਂ ਗਏ 6 ਮਹੀਨੇ ਜਸਟ ਇਨ ਕੇਸ ਚੱਲਣ ਦਿਓ ਨਾ ਯਾਰ ਕਿਸੇ ਦਿਨ ਇੱਕ ਦਿਨ ਚਲਾ ਗਿਆ ਤਾਂ ਦੇਖੀ ਜਾਏਗੀ ਹੁਣ ਜਸਟ ਇਨ ਕੇਸ ਇੰਨੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਕਿ ਉਹਦੇ ਵਾਸਤੇ ਆਈ ਨੀਡ ਅ ਬਿਗਰ ਹਾਊਸ ਯਾਰ ਘਰ ਜਗ੍ਹਾ ਨਾ ਘੱਟ ਪੈ ਜਾਂਦੀ ਮੈਨੂੰ 2-3 ਹਜ਼ਾਰ ਸਕੁਅਰ ਫਿੱਟ 3500 ਵਾਲਾ ਸਕੁਅਰ ਫਿੱਟ ਵਾਲਾ ਚਾਹੀਦਾ ਉਹ ਕਿਉਂ ਚਾਹੀਦਾ ਕਿਉਂਕਿ ਜਸਟ ਇਨ ਕੇਸ ਵਾਲੀਆਂ ਆਈਟਮਾਂ ਇੰਨੀਆਂ ਇਕੱਠੀਆਂ ਕਰ ਲਈਆਂ ਹੋਈਆਂ ਕਿਉਂਕਿ ਵੱਡੀ ਕਿਚਨ ਚਾਹੀਦੀ ਹੈ ਔਰ ਵੱਡੀ ਕਲੋਜ਼ਰ ਚਾਹੀਦੀ ਹੈ ਉਹਦੇ ਚ ਜਸਟ ਇਨ ਕੇਸ ਚੀਜ਼ਾਂ ਪਾਉਣੀਆਂ ਨਾ ਉਹ ਹੋਰ ਇਕੱਠੀਆਂ ਹੋਣਗੀਆਂ ਜਗ੍ਹਾ ਵੱਧ ਗਈ ਹੋਰ ਜਸਟ ਇਨ ਕੇਸ ਆਉਣਗੀਆਂ ਉਹ ਕਿਚਨ ਦੇ ਵਿੱਚ ਜੇ ਇੱਕ ਪੈਨ ਚਾਹੀਦਾ ਤੇ 6 ਤਰੀਕੇ ਦੇ 10 ਤਰੀਕੇ ਦੇ ਆ ਜਾਣੇ ਸ਼ੁਰੂ ਹੋ ਜਾਣਗੇ ਹੋਣਾ ਹੀ ਹੋਣਾ ਪੁਆਇੰਟ ਮੈਂ ਕੀ ਕਹਿ ਰਿਹਾ ਇਸ ਚੀਜ਼ਾਂ ਨੂੰ ਥੋੜਾ ਜਿਹਾ ਰਿਡਿਊਸ ਕਰਨ ਤੇ ਕੀ ਹੁੰਦਾ ਲਾਈਫ ਸਟਾਈਲ ਹੀ ਇਫੈਕਟ ਹੋਏਗਾ ਕੁਕਿੰਗ ਹਲੇ ਵੀ ਕਰੋ ਸੇਮ ਹੋਏਗੀ ਉਸੀ ਪੈਨ ਦੇ ਵਿੱਚ ਹੋਏਗੀ ਲੇਕਿਨ ਐਕਸਟਰਾ ਦੀ ਸ਼ਾਇਦ ਲੋੜ ਨਹੀਂ ਸੀਗੀ ਜੇ ਤੁਹਾਡੇ ਕਲੋਜ਼ਰ ਦੇ ਵਿੱਚ ਤੁਹਾਡਾ ਇੱਕ ਦੋ ਸਾਈਨ ਦੱਸ ਦੇਣਾ ਤੁਹਾਡੇ ਜਿਹੜੇ ਡਰੋਰਸ ਹੈ ਕਲੋਜ਼ਰ ਸਭ ਭਰੀਆਂ ਪਈਆਂ ਇੱਥੋਂ ਪਤਾ ਲੱਗ ਰਿਹਾ ਤੁਸੀਂ ਓਵਰ ਸਪੈਂਡਿੰਗ ਕਰ ਰਹੇ ਹੋ ਤੁਹਾਡੀ ਕਲੋਜ਼ਰ ਦੇ ਵਿੱਚ ਐਮਟੀ ਹੈਂਗਰਸ ਨਹੀਂ ਹੈਗੇ ਹਰ ਹੈਂਗਰ ਤੇ ਕੁਛ ਨਾ ਕੁਛ ਕੱਪੜਾ ਟੰਗਿਆ ਹੋਇਆ ਐਮਟੀ ਹੈ ਹੀ ਨਹੀਂ ਭਰਿਆ ਪਿਆ ਕਿਸੇ ਚੀਜ਼ ਨੂੰ ਕੱਢਣ ਵਾਸਤੇ ਇੱਕ ਕਲੋਜ਼ਰ ਚੋਂ ਇੱਕ ਡਰੋਰ ਚੋਂ ਤੁਹਾਨੂੰ ਚੀਜ਼ਾਂ ਨੂੰ ਇੱਧਰ ਅੱਗੇ ਪਿੱਛੇ ਕਰਨਾ ਪੈਂਦਾ ਇਹ ਸਾਈਨ ਹੈਗਾ ਕਿ ਤੁਸੀਂ ਓਵਰ ਸਪੈਂਡਿੰਗ ਕਰ ਰਹੇ ਹੋ ਚੀਜ਼ਾਂ ਤੇ ਜਿਹਦੀ ਲੋੜ ਨਹੀਂ ਹੈਗੀ ਕਈ ਵਾਰ ਤੁਹਾਨੂੰ ਕੋਈ ਚੀਜ਼ ਲੱਭਦੀ ਨਹੀਂ ਤੁਸੀਂ 4-5 ਦਿਨਾਂ ਤੋਂ ਲੱਭ ਰਹੇ ਪਤਾ ਨਹੀਂ ਘਰ ਕਿੱਥੇ ਰੱਖਤੀ ਸਮਝ ਨਹੀਂ ਆ ਰਹੀ ਲੱਭ ਨਹੀਂ ਰਹੀ ਲੱਭਾਂਗਾ ਮੈਂ ਜਾਂ ਲੱਭਾਂਗੀ ਮੈਂ ਇਹ ਸਾਈਨ ਹੈਗਾ ਕਿ ਯੂ ਆਰ ਓਵਰ ਸਪੈਂਡਿੰਗ ਲੌਂਗ ਸਟੋਰੀ ਸ਼ਾਰਟ ਇਹ ਚੀਜ਼ਾਂ ਨੂੰ ਥੋੜਾ ਜਿਹਾ ਕੇਅਰਫੁਲੀ ਦੇਖ ਲਓ ਉਸੀ ਪਰਸਨ ਨੂੰ ਦੇਖਣ ਦੀ ਲੋੜ ਹੈ ਜਿਹੜਾ ਬੰਦਾ ਫਾਈਨੈਂਸ਼ੀਅਲ ਪੀਸ ਚਾਹੁੰਦਾ ਲਾਈਫ ਦੇ ਵਿੱਚ ਬਾਕੀ ਜਿੱਦਾਂ ਲਾਈਫ ਚੱਲ ਰਹੀ ਹੈ ਸਾਰਿਆਂ ਦੀ ਅੱਛੀ ਚੱਲ ਰਹੀ ਹੈ ਆਮ ਸ਼ੋਰ ਲੇਕਿਨ ਜਿਸ ਬੰਦੇ ਦਾ ਫਾਈਨੈਂਸ਼ੀਅਲ ਗੋਲ ਹੈ ਟੇਕ ਸਮ ਹੈਲਪ ਜੇ ਖੁਦ ਨਹੀਂ ਪਤਾ ਲੱਗਦਾ
ਥੈਂਕ ਯੂ ਸੋ ਮਚ ਫੋਰ ਯੋਰ ਟਾਈਮ ਜੀ। ਔਰ ਅਸੀਂ ਇੱਕ ਵਾਰ ਫਿਰ ਦੱਸ ਦਈਏ ਕਿ ਜਦੋਂ ਵੀ ਗੱਲ ਆਵੇ ਫਾਈਨੈਂਸ਼ੀਅਲ ਪਲੈਨਿੰਗ ਦੀ, ਅੱਜ ਬਹੁਤ ਵਧੀਆ ਤਰੀਕੇ ਨਾਲ ਲਾਈਫ ਸਟਾਈਲ ਸਕਸੈਸ ਫਾਈਨੈਂਸ਼ੀਅਲ ਪਲੈਨਿੰਗ ਕੀ ਚੀਜ਼ ਹੈ, ਫਾਈਨੈਂਸ਼ੀਅਲ ਫਰੀਡਮ ਬਾਰੇ ਕੋਈ ਜਾਣਕਾਰੀ ਤੁਸੀਂ ਲੈਣੀ ਹੈ, ਸੋ ਉਹ ਤੁਸੀਂ ਸੰਪਰਕ ਕਰ ਸਕਦੇ ਹੈਗੇ ਹੋ। ਮੈਂ ਇੱਕ ਵਾਰ ਫਿਰ ਤੁਹਾਨੂੰ ਦੱਸਦਾ ਕਿ ਨੰਬਰ ਪਹਿਲਾਂ ਨੋਟ ਕਰੋ, 416-350-55 416-350-55 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੌਰਵ ਚੱਡਾ ਸਾਹਿਬ ਦੇ ਨਾਲ। ਔਰ ਮੈਂ ਦੁਬਾਰਾ ਦੱਸਵਾਂ ਕਿ ਇੰਸ਼ੋਰੈਂਸ ਕਈ ਵਾਰ ਵੱਧ ਲੈ ਲਈ ਉਹ ਵੀ ਗਲਤ ਹੈ, ਘੱਟ ਲਈ ਉਹ ਵੀ ਗਲਤ ਹੈ, ਫਾਈਨੈਂਸ਼ੀਅਲ ਪਲੈਨਿੰਗ ਕਿੱਦਾਂ ਕਰਨੀ ਹੈ, ਪੈਸੇ ਕਿੱਥੋਂ ਆਉਣੇ ਆ, ਲਾਈਫ ਸਟਾਈਲ ਕਿੱਦਾਂ ਮੇਨਟੇਨ ਕਰਨਾ, ਕੀ ਕਰਨਾ ਨਹੀਂ ਕਰਨਾ, ਇਹਦੇ ਬਾਰੇ 416-350-55। ਥੈਂਕ ਯੂ ਸੋ ਮਚ ਸਰ ਚੱਡਾ ਸਾਹਿਬ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ ਸਰ, ਟੇਕ ਕੇਅਰ,
ਟੇਕ ਕੇਅਰ, ਬਾਏ। ਔਰ ਅਸੀਂ ਇੱਕ ਰਿਕਾਰਡਡ ਬ੍ਰੇਕ ਲੈਣ ਜਾ ਰਹੇ ਹਾਂ। ਰਿਕਾਰਡਡ ਬ੍ਰੇਕ ਤੋਂ ਪਹਿਲਾਂ ਮੈਂ 4 ਇੰਪੋਰਟੈਂਟ ਨਿਊਜ਼ ਜਿਹੜੀਆਂ ਉਹ ਤੁਹਾਨੂੰ ਸ਼ੇਅਰ ਕਰਕੇ ਫਿਰ ਰਿਕਾਰਡਡ ਬ੍ਰੇਕ ਵੱਲ ਵੱਧਦੇ ਆ। ਰੁਕ ਕਰਦੇ ਸਿੱਧਾ ਹੈਡਲਾਈਨਸ ਪਾਰਟ 2 ਵੱਲ। ਔਰ ਵੀਡੀਓ ਹੁਣ ਅਸੀਂ ਤੁਹਾਡੇ ਲਈ ਸ਼ੇਅਰ ਕਰ ਰਹੇ ਹੈਗੇ ਆ। ਇਸ ਸ਼ਖਸ ਦਾ ਨਾਮ ਹੈ ਜੋਧਵੀਰ ਸਿੰਘ ਜੋਧਾ। ਆਖਿਰਕਾਰ ਜੋਧਵੀਰ ਸਿੰਘ ਜੋਧਾ ਜਿਹਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹਦੇ ਨਾਲ ਬਹੁਤ ਬੁਰੀ ਤਰ੍ਹਾਂ ਮਾਰਕੁਟਾਈ ਕੀਤੀ ਗਈ ਹੈਗੀ ਹੈ। ਇਸ ਇਹ ਜਿਹੜਾ ਸ਼ਖਸ ਹੈ ਜੋਧਵੀਰ ਸਿੰਘ ਜੋਧਾ, ਇਹ ਅਮਰੀਕਾ ਦਾ ਰਹਿਣ ਵਾਲਾ ਹੈਗਾ, ਪੰਜਾਬ ਦੇ ਵਿੱਚ ਗਿਆ ਸੀਗਾ ਔਰ ਅੰਮ੍ਰਿਤਪਾਲ ਹੋਣਾ ਦੀ ਸਪੋਰਟ ਕਰ ਰਿਹਾ ਸੀਗਾ। ਅੰਮ੍ਰਿਤਪਾਲ ਹੋਣਾ ਦੀ ਸਪੋਰਟ ਕਰਨ ਪਹੁੰਚਿਆ ਇਹ ਸ਼ਖਸ ਜੋਧਵੀਰ ਸਿੰਘ ਜੋਧਾ, ਜਿਨ੍ਹਾਂ ਦੇ ਉੱਤੇ ਕਿ ਕਾਤਿਲਾਨਾ ਹਮਲਾ ਕੀਤਾ ਗਿਆ, ਬਹੁਤ ਬੁਰੀ ਤਰ੍ਹਾਂ ਇਹਨਾਂ ਦੇ ਨਾਲ ਮਾਰਕੁਟਾਈ ਕੀਤੀ ਗਈ, ਇਹਨਾਂ ਨੂੰ ਅਬਿਊਸਿਵ ਲੈਂਗੁਏਜ ਦਾ ਇਸਤੇਮਾਲ ਕੀਤਾ ਗਿਆ ਔਰ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਅੰਮ੍ਰਿਤਪਾਲ ਹੋਣਾ ਦੀ ਸਪੋਰਟ ਕਰਨ ਆਏ ਹੋ, ਇਸ ਲਈ ਤੁਹਾਨੂੰ ਇਹ ਮਾਰਕੁਟਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ। ਕੌਣ ਸੀਗੇ ਇਹ ਲੋਕ ਜਿਨ੍ਹਾਂ ਨੇ ਇਹਨਾਂ ਦੇ ਨਾਲ ਜਿਹੜੀ ਹੈ ਇਹ ਮਾਰਕਟਾਈ ਕੀਤੀ ਹੈਗੀ ਹੈ, ਇਹਦੀ ਡਿਟੇਲ ਵੀ ਅਸੀਂ ਅੱਗੇ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਹੈਗੇ ਹਾਂ ਔਰ ਇਸ ਮਾਮਲੇ ਦੇ ਵਿੱਚ ਕੁਝ ਹੋਰ ਜਿਹੜੀ ਸਾਡੇ ਕੋਲ ਖਬਰ ਪਹੁੰਚ ਰਹੀ ਹੈਗੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਪਰ ਤਸਵੀਰਾਂ ਔਰ ਵੀਡੀਓਜ਼ ਇਸ ਸ਼ਖਸ ਦੀ ਤੁਹਾਨੂੰ ਦਿਖਾ ਰਹੇ ਹਾਂ, ਜਿਹਦਾ ਉਹਨਾਂ ਦੇ ਆਪਣੇ ਦੱਸਣ ਮੁਤਾਬਿਕ ਇਹ ਇਹਨਾਂ ਦਾ ਸੰਬੰਧ ਪਹਿਲਾਂ ਅਵਤਾਰ ਸਿੰਘ ਖੰਡਾ ਅਮਰੀਕਾ ਦੇ ਵਿੱਚ, ਮਾਫ ਕਰਨਾ, ਇੰਗਲੈਂਡ ਦੇ ਵਿੱਚ ਜਿਨ੍ਹਾਂ ਦੀ ਡੈਥ ਹੋ ਗਈ ਸੀ ਅਵਤਾਰ ਸਿੰਘ ਖੰਡਾ, ਉਹਨਾਂ ਦੇ ਨਾਲ ਵੀ ਇਹ ਸੰਪਰਕ ਸੀਗੇ ਜੋਧਵੀਰ ਸਿੰਘ ਜੋਧਾ। ਉਸ ਤੋਂ ਬਾਅਦ ਹੁਣ ਖਡੂਰ ਸਾਹਿਬ ਪਹੁੰਚੇ ਹੋਏ ਸੀਗੇ ਅੰਮ੍ਰਿਤਪਾਲ ਹੋਣਾ ਦੀ ਸਪੋਰਟ ਵਾਸਤੇ, ਸਰਬਜੀਤ ਸਿੰਘ ਖਾਲਸਾ ਹੋਣਾ ਨੂੰ ਵੀ ਇਹ ਸਪੋਰਟ ਕਰਦੇ ਹੈਗੇ ਆ। ਸੋ ਇਹ ਜੋਧਵੀਰ ਸਿੰਘ ਜੋਧਾ ਹੋਣਾ ਨੂੰ, ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਨਾਲ ਮਾਰਕੁਟਾਈ ਕੀਤੀ, ਉਹਨਾਂ ਦਾ ਕਹਿਣਾ ਸੀਗਾ ਕਿ ਤੁਸੀਂ ਕਿਉਂਕਿ ਬਾਹਰੋਂ ਆਏ ਹੈਗੇ ਹੋ, NRI ਹੈਗੇ ਹੋ, ਸੋ ਜੇ ਤੁਸੀਂ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਤੁਹਾਨੂੰ ਜਹਾਜ਼ ਤਾਂ ਤੁਸੀਂ ਫਿਰ ਚੜ੍ਹਨਾ ਹੈ, ਵਾਪਸ ਜਾਣਾ ਹੈ, ਸੋ ਇਸ ਕਾਰਨ ਫਿਰ ਤੁਹਾਨੂੰ ਹੋਰ ਜ਼ਿਆਦਾ ਦਿੱਕਤਾਂ ਕੀਤੀਆਂ ਜਾਣਗੀਆਂ। ਸੋ ਜੋਧਵੀਰ ਸਿੰਘ ਜੋਧਾ ਹੁਣਾਂ ਦਾ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕਾਂ ਨੇ ਇਹਨਾਂ ਨੂੰ ਖਡੂਰ ਸਾਹਿਬ ਤੋਂ ਪਕੜਿਆ, ਕਿਡਨੈਪ ਕੀਤਾ ਔਰ ਕਿਸ ਤਰ੍ਹਾਂ ਇਹਨਾਂ ਦੇ ਨਾਲ ਬੁਰੀ ਤਰ੍ਹਾਂ ਮਾਰਕੁਟਾਈ ਕੀਤੀ ਹੈਗੀ ਆ। ਇਹਦੀ ਡਿਟੇਲ ਰਿਪੋਰਟ ਅਸੀਂ ਅੱਗੇ ਚੱਲ ਕੇ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ। ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜੋ ਇਸ ਵੇਲੇ ਪੋਲੀਟੀਕਲ ਸੈਂਸੈਕਸ, ਬਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਸਭ ਦੀਆਂ ਨਿਗਾਹਾਂ ਲੱਗੀਆਂ ਹੋਈਆਂ ਕਿ ਕਿਆ ਮੋਦੀ ਸਰਕਾਰ ਬਣੇਗੀ ਜਾਂ ਫਿਰ ਕੋਈ ਆਖਰੀ ਮੌਕੇ ਦੇ ਉੱਤੇ ਉਲਟਫੇਰ ਹੋ ਜਾਏਗਾ। ਅਸੀਂ ਦੱਸ ਦਈਏ ਕਿਉਂਕਿ ਮਾਇਨੋਰਟੀ ਸਰਕਾਰ ਹੈਗੀ ਹੈ, ਇਸ ਵੇਲੇ ਨੰਬਰ ਨਹੀਂ ਹੈ ਪੂਰੇ 272, ਤੇ ਜਿਹਦੇ ਕਾਰਨ ਕਿ ਆਪਣੇ ਸਹਿਯੋਗੀ NDA ਦੇ ਜਿਹੜੇ ਸਾਥੀਆਂ ਦਾ ਰਿਟਰਨ ਤੇ ਜਿਹੜੀ ਸਪੋਰਟ ਤਾਂ ਕੱਲ ਮਿਲ ਗਈ ਸੀਗੀ, ਲੇਕਿਨ ਫਿਲਹਾਲ ਜਦੋਂ ਤੱਕ ਹਜੇ ਸਵੇਰਿੰਗ ਸੈਰੇਮਨੀ ਨਹੀਂ ਹੋ ਜਾਂਦੀ ਉਸ ਵੇਲੇ ਤੱਕ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਬਰਕਰਾਰ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਦੱਸ ਦਈਏ ਕਿ ਲਗਭਗ 90 ਕੰਟਰੀਜ਼ ਦੇ ਜਿਹੜੇ ਲੀਡਰਸ ਨੇ, ਇੰਕਲੂਡਿੰਗ US ਪ੍ਰੈਜੀਡੈਂਟ ਜੋ ਬਾਈਡਨ, ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਸਾਹਿਬ ਔਰ 90 ਕੰਟਰੀਜ਼ ਨੇ ਉਹਨਾਂ ਨੂੰ ਜਿਹੜੀ ਹੈ ਵਧਾਈ ਸੰਦੇਸ਼ ਜਿਹੜੇ ਨੇ ਉਹ ਭੇਜ ਦਿੱਤੇ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਸਾਹਿਬ ਦਾ ਵੀ ਜਿਹੜਾ ਸੰਦੇਸ਼ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਕਾਂਗਰੈਟਸ ਟੂ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਔਨ ਇਸ ਇਲੈਕਟੋਰਲ ਵਿਕਟਰੀ, ਕੈਨੇਡਾ ਸਟੈਂਡ ਰੈਡੀ ਟੂ ਵਰਕ ਵਿਦ ਦਾ ਗਵਰਨਮੈਂਟ, ਵੀ ਕੈਨੇਡਾ ਤਿਆਰ ਹੈ, ਨਾਲੇ ਵਧਾਈ ਦਿੱਤੀ, ਨਾਲੇ ਕਿਹਾ ਵੀ ਕੈਨੇਡਾ ਭਾਰਤ ਦੀ ਸਰਕਾਰ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ, ਰਿਲੇਸ਼ਨਸ਼ਿਪ ਨੂੰ ਹੋਰ ਜ਼ਿਆਦਾ ਐਡਵਾਂਸ ਕਰਨਾ ਚਾਹੁੰਦਾ ਹੈਗਾ। ਨਾਲ ਹੀ ਉਹਨਾਂ ਨੇ ਕਹਿ ਦਿੱਤਾ ਹੈਗਾ ਕਿ ਸਾਰੀਆਂ ਚੀਜ਼ਾਂ ਠੀਕ ਹੈ, ਰੂਲ ਆਫ ਲਾਅ, ਪ੍ਰਧਾਨ ਮੰਤਰੀ ਜਸਟਿਨ ਟੂਡੋ ਇੰਡੀਆ ਦੇ ਨਾਲ ਗੱਲਬਾਤ ਕਰਦੇ ਆ, ਅੱਜ ਕੱਲ ਰੂਲ ਆਫ ਲਾਅ ਦੀ ਲਗਾਤਾਰ ਗੱਲ ਕਰ ਰਹੇ ਆ। ਸੋ ਉਹਨਾਂ ਨੇ ਮੁਬਾਰਕਬਾਦ ਸੰਦੇਸ਼ ਦੇ ਵਿੱਚ ਵੀ ਰੂਲ ਆਫ ਲਾਅ ਦੀ ਜਿਹੜੀ ਹੈ ਉਹ ਗੱਲ ਕੀਤੀ ਹੈ। ਯਾਦ ਰਹੇ ਕਿ ਕੈਨੇਡਾ ਔਰ ਇੰਡੀਆ ਦੇ ਵਿੱਚ ਰਿਲੇਸ਼ਨਸ਼ਿਪ ਕਾਫੀ ਤਣਾਅਪੂਰਨ ਚੱਲ ਰਹੇ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਸਾਹਿਬ ਨੇ ਪਿਛਲੇ ਸਾਲ ਐਲੀਗੇਸ਼ਨ ਲਗਾਏ ਸੀਗੇ ਕਿ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਦੇ ਵਿੱਚ ਇੰਡੀਅਨ ਏਜੰਟ ਜਿਹੜੇ ਨੇ ਉਹ ਇਨਵੋਲਵ ਨੇ। ਇੰਡੀਆ ਲਗਾਤਾਰ ਇਹਨਾਂ ਨੂੰ ਡਿਨਾਈ ਕਰਦਾ ਰਿਹਾ। ਇਸ ਤੋਂ ਬਾਅਦ ਹੁਣ ਗੱਲ ਕਰਦੇ ਹੈਗੇ ਆ ਕਿ ਕਿਆ ਸਵੀਅਰਿੰਗ ਸੈਰੇਮਨੀ ਆਪਣੇ ਟਾਈਮ ਦੇ ਉੱਤੇ ਹੋਏਗੀ, ਕਿਉਂਕਿ 8 ਤਰੀਕ ਦੀ ਪਹਿਲਾਂ ਗੱਲ ਆ ਰਹੀ ਸੀ, ਹੁਣ ਖਬਰ ਆ ਰਹੀ ਹੈ ਕਿ ਸ਼ਾਇਦ 8 ਜੂਨ ਦੀ ਬਜਾਏ 9 ਜੂਨ ਨੂੰ ਹੋਏ। ਸੋ ਅਜੇ ਡੇਟ 8 ਜਾਂ 9 ਦੇ ਵਿੱਚ ਫਾਈਨਲਾਈਜ਼ ਨਹੀਂ ਹੋਈ, ਆਫੀਸ਼ੀਅਲ ਕੋਈ ਇਨਫਾਰਮੇਸ਼ਨ ਜਿਹੜੀ ਆ ਨਹੀਂ ਆਈ। ਇਸ ਦਰਮਿਆਨ ਅਸੀਂ ਇਹ ਵੀ ਦੱਸ ਦਈਏ ਕਿ ਜਿਹੜੇ ਸਹਿਯੋਗੀ ਦਲ ਨੇ ਉਹਨਾਂ ਦੀਆਂ ਕੀ ਡਿਮਾਂਡਸ ਨੇ, ਆਫੀਸ਼ੀਅਲ ਤੇ ਕੋਈ ਚੀਜ਼ ਬਾਹਰ ਨਹੀਂ ਆਈ, ਪਰ ਇਹ ਮੰਨਿਆ ਜਾ ਰਿਹਾ ਹੈਗਾ ਹੈ ਕਿ ਮੋਦੀ ਸਾਹਿਬ ਨੂੰ ਹੁਣ ਦਿੱਕਤਾਂ ਵੱਧ ਸਕਦੀਆਂ ਨੇ। ਮੋਦੀ ਸਾਹਿਬ ਦੀਆਂ ਦਿੱਕਤਾਂ ਇਸ ਲਈ ਵੱਧ ਸਕਦੀਆਂ ਨੇ ਕਿਉਂਕਿ ਜਿਹੜੇ ਉਹਨਾਂ ਦੇ ਸਹਿਯੋਗੀ ਹੈ ਉਹਨਾਂ ਨੇ ਕਾਫੀ ਬੜੀਆਂ ਕੈਬਨਿਟ ਪੋਜੀਸ਼ਨ ਦੀ ਵੀ ਮੰਗ ਕਰ ਦਿੱਤੀ ਹੈ, ਨਾਲ ਹੀ ਸਪੀਕਰ ਦੀ ਸੀਟ ਦੀ ਵੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਜੇ ਨਿਤੀਸ਼ ਬਾਬੂ ਔਰ ਚੰਦਰ ਬਾਬੂ ਨਾਇਡੂ ਜਿਹੜੇ ਆ ਜੇ ਉਹ ਸਾਥ ਨਹੀਂ ਦਿੰਦੇ ਤੇ ਮੋਦੀ ਸਾਹਿਬ ਦਾ ਸਰਕਾਰ ਬਣਾਉਣਾ ਕਾਫੀ ਜ਼ਿਆਦਾ ਮੁਸ਼ਕਿਲ ਹੋ ਜਾਏਗਾ। ਹਾਲਾਂਕਿ ਵਿਰੋਧੀ ਪਾਰਟੀ ਇੰਡੀਆ ਨੇ ਕਹਿ ਦਿੱਤਾ ਹੈ ਕਿ ਉਹ ਸਰਕਾਰ ਬਣਾਉਣ ਦਾ ਦਾਅਵਾ ਨਹੀਂ ਪੇਸ਼ ਕਰਨਗੇ, ਕਹਿ ਜ਼ਰੂਰ ਦਿੱਤਾ ਉਨ੍ਹਾਂ ਨੇ, ਬਟ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਲਗਾਤਾਰ ਉਨ੍ਹਾਂ ਵੱਲੋਂ ਹਜੇ ਵੀ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਜਾਰੀ ਨੇ। ਸੋ ਨਿਗਾਹਾਂ ਸਾਰਿਆਂ ਦੀਆਂ ਹੁਣ ਅਸੀਂ ਦੱਸ ਦਈਏ ਕਿ ਬੜੀਆਂ ਰਹਿਣਗੀਆਂ ਕਿ ਸੈਟਰਡੇ ਨੂੰ ਕੀ ਹੁੰਦਾ ਹੈ ਜਾਂ ਸੈਟਰਡੇ ਨੂੰ ਜਾਂ ਸੰਡੇ ਨੂੰ, ਕਿਉਂਕਿ ਸਭ ਤੋਂ ਪਹਿਲਾਂ ਤੇ ਕੱਲ ਫਰਾਈਡੇ ਨੂੰ ਵੀ ਇਸ ਲਈ ਨਿਗਾਹਾਂ ਬਰਕਰਾਰ ਰਹਿਣਗੀਆਂ ਕਿਉਂਕਿ ਫਰਾਈਡੇ ਨੂੰ ਆਪਣੀ ਜਿਹੜੀ ਸਪੋਰਟ ਹੈ ਉਹ ਰਾਸ਼ਟਰਪਤੀ ਜੀ ਨੂੰ ਪੇਸ਼ ਕੀਤੀ ਜਾਏਗੀ। ਰਾਸ਼ਟਰਪਤੀ ਸਾਹਿਬਾਂ ਨੂੰ ਜਦੋਂ ਸਪੋਰਟ ਪੇਸ਼ ਕਰਨੀ ਹੈ ਤੇ ਉਸ ਵੇਲੇ ਸਾਈਨਡ ਜਿਹੜੇ ਡਾਕੂਮੈਂਟਸ ਨੇ ਉਹ ਮੋਦੀ ਸਾਹਿਬ ਲੈ ਕੇ ਜਾਣਗੇ। ਹੁਣ ਅਸੀਂ ਦੱਸ ਦਈਏ ਕਿ ਮੀਟਿੰਗ ਦੇ ਵਿੱਚ ਤੁਹਾਡੀ ਜਾਣਕਾਰੀ ਦੱਸਦੀ ਕਿ ਸ਼ਾਮਿਲ ਕੌਣ ਕੌਣ ਹੋਇਆ ਜਿਹੜੀ ਇਹ ਮੀਟਿੰਗ ਹੋਈ ਸੀਗੀ, ਦੋਨੋਂ ਤਰ੍ਹਾਂ ਦੀ ਜਿਹੜੀ ਮੀਟਿੰਗ ਹੋਈਆਂ ਨੇ ਮੈਂ ਦੱਸ ਦਿੰਦਾ ਤੁਹਾਨੂੰ ਕਿ ਸ਼ਾਮਿਲ ਕੌਣ ਕੌਣ ਹੋਇਆ, ਕੀ ਕੁਝ ਗੱਲਬਾਤ ਹੋਈ ਹੈ ਔਰ ਫਿਰ ਇਹ ਸਰਕਾਰ ਦੇ ਬਾਰੇ ਮੈਂ ਕੁਝ ਹੋਰ ਰਿਪੋਰਟਸ ਜਿਹੜੀਆਂ ਉਹ ਵੀ ਤੁਹਾਡੇ ਲਈ ਪੇਸ਼ ਕਰਨ ਜਾ ਰਿਹਾ। ਜਿਹੜੀ ਇਹ ਮੀਟਿੰਗ ਹੋਈ ਹੈਗੀ ਆ ਇਹਦੇ ਵਿੱਚ ਅਸੀਂ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਇਸ ਮੀਟਿੰਗ ਨੂੰ ਲੀਡ ਕਰ ਰਹੇ ਸੀਗੇ, ਜਿਹੜੀ ਐਨਡੀਏ ਦੀ ਮੀਟਿੰਗ ਹੋਈ ਹੈ, ਨਾਲ ਹੀ ਉਹਨਾਂ ਦੇ ਨਜ਼ਰ ਆ ਰਹੇ ਸੀਗੇ ਜਿਹੜੇ ਉਹਨਾਂ ਦੇ ਸਹਿਯੋਗੀ ਲੀਡਰਸ ਨੇ, ਨਿਤੀਸ਼ ਕੁਮਾਰ ਜੀ ਨਾਲ ਬੈਠੇ ਹੋਏ ਸੀਗੇ, ਚੰਦਰ ਬਾਬੂ ਨਾਇਡੂ ਸਾਹਿਬ ਨਾਲ ਬੈਠੇ ਸੀਗੇ, ਸ਼ਿਵ ਸੈਨਾ ਸ਼ਿੰਦੇ ਗਰੁੱਪ ਤੋਂ ਸੁਸ਼ੀਲ ਸ਼ਿੰਦੇ ਸਾਹਿਬ ਬੈਠੇ ਹੋਏ ਸੀ। ਮੰਨਿਆ ਜਾ ਰਿਹਾ ਕਿ ਸ਼ਿਵ ਸੈਨਾ ਸੁਸ਼ੀਲ ਸ਼ਿੰਦੇ ਸਾਹਿਬ ਨੇ ਵੀ ਕੈਬਨਿਟ ਪੋਜੀਸ਼ਨਾਂ ਮੰਗੀਆਂ ਨੇ, ਜਿਤੇ ਇਮਰਾਨ ਮਾਂਝੀ ਸਾਹਿਬ ਉਹ ਵੀ ਕਹਿ ਰਹੇ ਉਹਨਾਂ ਨੂੰ ਵੀ ਕੈਬਨਿਟ ਪੋਜੀਸ਼ਨ ਦਿੱਤੀ ਜਾਏ, ਚਿਰਾਗ ਪਾਸਵਾਨ ਨੇ ਵੀ ਕੈਬਨਿਟ ਪੋਜੀਸ਼ਨ ਦੀ ਜਿਹੜੀ ਮੰਗ ਕੀਤੀ ਹੈ, ਚਿਰਾਗ ਪਾਸਵਾਨ ਵੀ ਇਸ ਮੀਟਿੰਗ ਦੇ ਵਿੱਚ ਜਿਹੜੇ ਨੇ ਉਹ ਸ਼ਾਮਿਲ ਸੀਗੇ। ਹੋਮ ਮਿਨਿਸਟਰ ਰਾਜਨਾਥ ਸਿੰਘ ਸ਼ਾਮਿਲ, ਮਾਫ ਕਰਨਾ, ਹੋਮ ਮਿਨਿਸਟਰ ਅਮਿਤ ਸ਼ਾਹ ਸ਼ਾਮਿਲ ਸੀਗੇ, ਡਿਫੈਂਸ ਮਿਨਿਸਟਰ ਰਾਜਨਾਥ ਸਿੰਘ, ਬੀਜੇਪੀ ਪ੍ਰੈਜੀਡੈਂਟ ਜੇ ਪੀ ਨੱਡਾ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸੀਗੇ। ਸੋ ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜਿਹੜੀ ਦੂਸਰੀ ਤਰਫ ਓਪੋਜੀਸ਼ਨ ਦੀ ਮੀਟਿੰਗ ਹੋਈ ਉਹਦੇ ਵਿੱਚ ਕੌਣ ਕੌਣ ਸ਼ਾਮਿਲ ਸੀਗੇ। ਓਪੋਜੀਸ਼ਨ ਦੀ ਜਿਹੜੀ ਮੀਟਿੰਗ ਹੋਈ ਹੈ ਉਹਨੂੰ ਲੀਡ ਕਰ ਰਹੇ ਸੀਗੇ ਸੋਨੀਆ ਗਾਂਧੀ ਜੀ ਔਰ ਰਾਹੁਲ ਗਾਂਧੀ ਜੀ, ਨਾਲ ਉਹਨਾਂ ਦੇ ਪ੍ਰਿਯੰਕਾ ਗਾਂਧੀ ਜੀ ਵੀ ਮੌਜੂਦ ਸੀਗੇ, ਔਰ ਇਸ ਮੀਟਿੰਗ ਦੇ ਵਿੱਚ ਅਖਿਲੇਸ਼ ਯਾਦਵ ਬਿਲਕੁਲ ਰਾਹੁਲ ਗਾਂਧੀ ਜੀ ਦੇ ਨਾਲ ਬੈਠੇ ਹੋਏ ਸੀਗੇ ਮੀਟਿੰਗ ਦੇ ਵਿੱਚ। ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ, ਤਸਵੀਰ ਤੁਸੀਂ ਦੇਖ ਸਕਦੇ ਹੋ, ਰਾਹੁਲ ਗਾਂਧੀ ਜੀ ਦੇ ਬਿਲਕੁਲ ਨਾਲ ਦੀ ਸੀਟ ਤੇ ਬੈਠੇ ਨੇ ਅਖਿਲੇਸ਼ ਯਾਦਵ, ਉਹਨਾਂ ਦੇ ਨਾਲ ਬੈਠੇ ਸੀ ਉਮਰ ਅਬਦੁੱਲਾ, ਸੰਜੇ ਸਿੰਘ ਆਮ ਆਦਮੀ ਪਾਰਟੀ ਵੱਲੋਂ, ਸ਼ਿਵ ਸੈਨਾ ਵੱਲੋਂ ਸੰਜੇ ਰਾਊਤ, ਲੈਫਟ ਫਰੰਟ ਵੱਲੋਂ ਸੀਤਾਰਾਮ ਯੇਚੁਰੀ, ਇਸ ਤੋਂ ਇਲਾਵਾ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਮਲਿਕਾਰਜੁਨ ਖੜਗੇ ਸਾਹਿਬ ਔਰ ਐਨਸੀਪੀ ਵੱਲੋਂ ਸ਼ਰਦ ਪਵਾਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀਗੇ। ਦੋਨੋਂ ਹੀ ਗਰੁੱਪ ਆਪਣੀਆਂ ਆਪਣੀਆਂ ਰਣਨੀਤੀਆਂ ਜਿਹੜੀਆਂ ਨੇ ਉਹ ਤਿਆਰ ਕਰ ਰਹੇ ਆ। ਸੋ ਦੇਖਦੇ ਹਾਂ ਕਿ ਦੋਨੋਂ ਗਰੁੱਪ ਜਿਹੜੀਆਂ ਰਣਨੀਤੀਆਂ ਤਿਆਰ ਕਰ ਰਹੇ ਨੇ, ਕਿਹਨੂੰ ਕਿਹਨੂੰ ਕੈਬਨਿਟ ਦੇ ਵਿੱਚ ਜਿਹੜੀ ਆ ਉਹ ਜਗ੍ਹਾ ਮਿਲੇਗੀ। ਜੇ ਅਸੀਂ ਗੱਲ ਕਰੀਏ ਬੀਜੇਪੀ ਵੱਲੋਂ, ਬੀਜੇਪੀ ਵੱਲੋਂ ਕਿਹਨਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ, ਸਭ ਤੋਂ ਜ਼ਿਆਦਾ ਜ਼ਬਰਦਸਤ ਪ੍ਰਦਰਸ਼ਨ ਤਾਂ ਰਿਹਾ ਸ਼ਿਵਰਾਜ ਸਿੰਘ ਚੌਹਾਨ ਦਾ। ਬੀਜੇਪੀ ਵੱਲੋਂ ਵਿਦਿਸ਼ਾ ਦੇ ਵਿੱਚ ਉਹਨਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਔਰ ਜਿੱਤ ਦਾ ਜਿਹੜਾ ਮਾਰਜਨ ਹੈ ਉਹ 8,20,000 ਹੈ। ਉਸ ਤੋਂ ਬਾਅਦ ਅਮਿਤ ਸ਼ਾਹ ਗਾਂਧੀ ਨਗਰ ਤੋਂ ਉਨ੍ਹਾਂ ਨੇ 7,40,000 ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਹੈ। ਜੋਤੀਰਾਦਿਤ ਸਿੰਧਿਆ ਗੁਨਾ ਤੋਂ ਸੀਟ ਜਿੱਤੀ, ਉਨ੍ਹਾਂ ਨੇ ਬੀਜੇਪੀ ਵਾਸਤੇ 5,40,000 ਦੇ ਫਰਕ ਦੇ ਨਾਲ। ਕੈਬਨਿਟ ਮੰਤਰੀ ਪਿਯੂਸ਼ ਗੋਇਲ ਨੇ ਮੁੰਬਈ ਨਾਰਥ ਦੇ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ, 3,60,000 ਦੇ ਫਰਕ ਦੇ ਨਾਲ ਉਨ੍ਹਾਂ ਨੇ ਸੀਟ ਜਿੱਤੀ ਹੈ। ਇੱਕ ਹੋਰ ਕੈਬਨਿਟ ਮਿਨਿਸਟਰ ਕਿਰਨ ਰਿਜੂ ਅਰੁਣਾਚਲ ਵੈਸਟ ਤੋਂ ਉਨ੍ਹਾਂ ਨੇ ਸੀਟ ਜਿੱਤੀ ਹੈਗੀ ਹੈ 1,00,000 ਦੇ ਫਰਕ ਦੇ ਨਾਲ। ਇਸ ਤੋਂ ਬਾਅਦ ਅਨੁਰਾਗ ਠਾਕੁਰ ਨੇ ਹਮੀਰਪੁਰ ਤੋਂ 1,80,000 ਦੇ ਫਰਕ ਦੇ ਨਾਲ ਸੀਟ ਜਿੱਤੀ ਹੈ। ਨਰਿੰਦਰ ਮੋਦੀ ਸਾਹਿਬ ਦਾ ਆਪਣਾ ਜਿਹੜਾ ਫਰਕ ਸੀਗਾ ਵਾਰਾਣਸੀ ਤੋਂ ਸੀਟ ਜਿੱਤੀ ਉਹਨਾਂ ਨੇ 1,50,000 ਦੇ ਫਰਕ ਦੇ ਨਾਲ। ਰਾਜਨਾਥ ਸਿੰਘ ਉਹਨਾਂ ਨੇ ਲਖਨਊ ਤੋਂ ਸੀਟ ਜਿੱਤੀ ਹੈਗੀ ਹੈ 1,40,000 ਦੇ ਫਰਕ ਦੇ ਨਾਲ। ਨਿਤਿਨ ਗਡਕਰੀ ਸਾਹਿਬ ਨੇ ਨਾਗਪੁਰ ਤੋਂ ਸੀਟ ਜਿੱਤੀ ਹੈ 1,40,000 ਦੇ ਫਰਕ ਦੇ ਨਾਲ ਔਰ ਗਿਰੀਰਾਜ ਸਿੰਘ ਉਹਨਾਂ ਨੇ ਬੇਗੂਸਰਾਏ ਦੇ ਵਿੱਚ 80,000 ਦੇ ਨਾਲ ਫਰਕ ਦੇ ਨਾਲ ਜਿਹੜੀ ਸੀਟ ਹੈ ਉਹ ਜਿੱਤੀ ਹੈ। ਜੇ ਅਸੀਂ ਗੱਲ ਕਰੀਏ ਕਿ ਓਪੋਜੀਸ਼ਨ ਵੱਲੋਂ ਕਿਹਨਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ, ਸਭ ਤੋਂ ਪਹਿਲਾਂ ਤੇ ਅਭਿਸ਼ੇਕ ਬੈਨਰਜੀ ਦਾ ਜ਼ਿਕਰ ਕਰਨਾ ਬਣਦਾ ਹੈ, ਜਿਨ੍ਹਾਂ ਨੇ ਕਿ ਡਾਇਮੰਡ ਹਾਰਬਰ ਤੋਂ ਸੀਟ ਜਿੱਤੀ ਹੈਗੀ ਹੈ 7,10,000 ਦੇ ਫਰਕ ਦੇ ਨਾਲ। ਰਾਹੁਲ ਗਾਂਧੀ ਸਵਾਲ ਸੀਗਾ ਰਾਹੁਲ ਗਾਂਧੀ ਉਹਨਾਂ ਦੇ ਉੱਤੇ ਰਾਏਬਰੇਲੀ ਦੀ ਸੀਟ ਜਿੱਤਣਗੇ ਕਿ ਨਹੀਂ, ਪਰ 3,90,000 ਦੇ ਬੜੇ ਫਰਕ ਦੇ ਨਾਲ ਰਾਹੁਲ ਗਾਂਧੀ ਉਹਨਾਂ ਨੇ ਵੀ ਸੀਟ ਜਿੱਤੀ ਹੈ। ਦਿਆਨਿਧੀ ਮਾਰਨ DMK ਚੇਨਈ ਸੈਂਟਰਲ ਤੋਂ 2,40,000 ਦੇ ਫਰਕ ਨਾਲ ਸੀਟ ਜਿੱਤੀ ਹੈ। ਹਰਿਆਣੇ ਦੇ ਵਿੱਚ ਇਸ ਵਾਰ ਕਾਂਗਰਸ ਦਾ ਪ੍ਰਦਰਸ਼ਨ ਕਮਾਲ ਦਾ ਰਿਹਾ ਹੈ। ਦਪਿੰਦਰ ਸਿੰਘ ਹੁੱਡਾ ਰੋਹਤਕ ਦੇ ਵਿੱਚ 3,50,000 ਦੇ ਫਰਕ ਦੇ ਨਾਲ ਕਾਂਗਰਸ ਨੂੰ ਸੀਟ ਜਿਤਾਈ ਹੈ ਦਪਿੰਦਰ ਸਿੰਘ ਹੁੱਡਾ ਨੇ। ਰੋਹਤਕ ਦੇ ਵਿੱਚ ਕਿਆ ਕਮਾਲ ਕੀਤਾ ਹੈ। ਔਰ ਉੱਤਰ ਪ੍ਰਦੇਸ਼ ਦੇ ਵਿੱਚ ਇਕੱਲੇ ਅਖਿਲੇਸ਼ ਯਾਦਵ ਹੀ ਨਹੀਂ ਬਲਕਿ ਉਹਨਾਂ ਦੀ ਵਾਈਫ ਡਿੰਪਲ ਯਾਦਵ ਮੈਨਪੁਰੀ ਦੇ ਵਿੱਚ 2,20,000 ਦੇ ਫਰਕ ਦੇ ਨਾਲ ਉਹਨਾਂ ਨੇ ਸੀਟ ਜਿੱਤੀ ਹੈ। ਸਿਰਸਾ ਦੇ ਵਿੱਚ ਬੜੇ ਸਵਾਲ ਸੀਗੇ ਕਿ ਹਰਿਆਣਾ ਸਿਰਸਾ ਦੇ ਵਿੱਚ ਕੀ ਹੋਏਗਾ, ਕਿਉਂਕਿ ਇੱਥੇ ਬਾਬੇ ਦਾ ਵੀ ਰੋਲ ਹੈ, ਲੇਕਿਨ ਸਿਰਸਾ ਦੀ ਜਿਹੜੀ ਸੀਟ ਆ ਉਹ ਕਾਂਗਰਸ ਦੇ ਖਾਤੇ ਗਈ ਹੈਗੀ ਆ। 2,70,000 ਦੇ ਨਾਲ ਸ਼ੈਲਜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਗਰਸ ਦੇ ਖਾਤੇ ਇਹ ਕੰਸਟੀਟੂਐਂਸੀ ਦਿਲਵਾ ਦਿੱਤੀ। ਅਖਿਲੇਸ਼ ਯਾਦਵ ਕਨੌਜ ਤੋਂ ਸੀਟ ਜਿੱਤੀ ਉਹਨਾਂ ਨੇ 1,70,000 ਦੇ ਫਰਕ ਦੇ ਨਾਲ। ਹੁਣ ਗੱਲ ਕਰਦੇ ਹੈਗੇ ਆ ਐਨਸੀਪੀ ਪ੍ਰਧਾਨ ਹੁਣਾਂ ਦੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਟਿਕਟਾਂ ਵੰਡੀਆਂ ਸੀਗੀਆਂ। ਸੋ ਸੁਪ੍ਰਿਆ ਸਿਲੇ ਉਹਨਾਂ ਨੇ ਐਨਸੀਪੀ ਨੂੰ ਟਿਕਟ ਦਿਲਵਾਈ ਹੈਗੀ ਆ ਬਾਰਾਮਤੀ ਤੋਂ। 1,60,000 ਦੇ ਫਰਕ ਦੇ ਨਾਲ ਉਹਨਾਂ ਨੇ ਇਹ ਸੀਟ ਜਿੱਤੀ ਹੈਗੀ ਆ। ਨਿਗਾਹਾਂ ਸੀਗੀਆਂ ਗੌਰਵ ਗੋਗਈ ਦੇ ਉੱਤੇ ਕਿ ਇਸ ਵਾਰ ਸੀਟ ਜਿੱਤਦੇ ਕਿ ਨਹੀਂ ਜਿੱਤਦੇ। ਗੌਰਵ ਗੋਗਈ ਹੁਣਾਂ ਨੇ ਜੁਰਾਟ ਤੋਂ 1,40,000 ਦੇ ਫਰਕ ਦੇ ਨਾਲ ਸੀਟ ਜਿੱਤੀ ਹੈ। ਆਸਾਮ ਦੇ ਵਿੱਚ ਕਾਂਗਰਸ ਦਾ ਵਧੀਆ ਪ੍ਰਦਰਸ਼ਨ ਉਹਨਾਂ ਵੱਲੋਂ ਰਿਹਾ ਹੈ। ਮਹੁਆ ਮਿੱਤਰਾ ਕਾਫੀ ਕੰਟਰੋਵਰਸ਼ੀਅਲ ਸੀਗੇ। ਮਹੁਆ ਮਿੱਤਰਾ ਦੇ ਉੱਤੇ ਕਈ ਤਰ੍ਹਾਂ ਦੇ ਐਲੀਗੇਸ਼ਨ, ਬੀਜੇਪੀ ਵੱਲੋਂ ਬਹੁਤ ਸਾਰੇ ਅਟੈਕਸ, ਲੇਕਿਨ ਕ੍ਰਿਸ਼ਨਾ ਨਗਰ ਤੋਂ 60,000 ਦੇ ਫਰਕ ਦੇ ਨਾਲ ਮਹੁਆ ਮਿੱਤਰਾ ਨੇ ਵੀ ਆਪਣੀ ਸੀਟ ਜਿਹੜੀ ਹੈ ਉਹ ਜਿੱਤੀ ਹੈ। ਖਬਰਾਂ ਦਾ ਸਿਲਸਿਲਾ ਜਿਹੜਾ ਉਹ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਅਸੀਂ ਪਹਿਲਾਂ 30 ਸੈਕਿੰਡ ਜਿਹੜਾ ਹੈ ਜੀ ਉਹ ਥੈਂਕ ਯੂ ਟਾਈਮ ਹੈ, ਉਸ ਤੋਂ ਬਾਅਦ ਫਿਰ ਅਸੀਂ ਇੱਕ ਰਿਕਾਰਡਡ ਬ੍ਰੇਕ, ਉਸਦੇ ਫੌਰਨ ਬਾਅਦ ਰਿਕਾਰਡਡ ਬ੍ਰੇਕ 30 ਸੈਕਿੰਡ ਦੇ ਥੈਂਕ ਯੂ ਟਾਈਮ ਤੋਂ ਬਾਅਦ, ਉਸ ਤੋਂ ਬਾਅਦ ਕਾਫੀ ਸਾਰੀਆਂ ਖਬਰਾਂ ਹੋਰ ਨੇ ਉਹ ਤੁਹਾਡੇ ਨਾਲ ਲਗਾਤਾਰ ਜਾਰੀ ਕਰਾਂਗੇ। ਕ੍ਰਿਕਟ ਵਰਲਡ ਕੱਪ ਕ੍ਰਿਕਟ ਦੀ ਵੀ ਅਪਡੇਟ ਤੁਹਾਡੇ ਨਾਲ ਅਸੀਂ ਸ਼ੇਅਰ ਕਰਨੀ ਆ, ਉਹ ਵੀ ਮੈਂ ਤੁਹਾਡੇ ਨਾਲ ਜਾਰੀ ਕਰਾਂਗਾ। ਕੱਲ ਦਾ ਮੈਚ ਕਿੱਦਾਂ ਦਾ ਰਿਹਾ, ਉਹਦੇ ਤੇ ਅਨਾਲਿਸਿਸ, ਅੱਜ ਦਾ ਮੈਚ ਕਿੱਦਾਂ ਦਾ, ਔਰ ਨਿਗਾਹਾਂ ਸਾਰਿਆਂ ਦੀਆਂ ਇੰਡੀਆ ਪਾਕਿਸਤਾਨ ਮੈਚ ਦੇ ਉੱਤੇ ਬਰਕਰਾਰ ਨੇ। ਥੈਂਕ ਯੂ ਟਾਈਮ ਤੋਂ ਬਾਅਦ ਗੱਲਬਾਤ ਜਾਰੀ। ਵੈਲਕਮ ਬੈਕ ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਪਾਕਿਸਤਾਨ ਔਰ ਅਮਰੀਕਾ ਦੇ ਵਿੱਚ ਵਰਲਡ ਕੱਪ ਦਾ ਅਹਿਮ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੁਣ ਤੋਂ ਕੁਝ ਹੀ ਦੇਰ ਦੇ ਵਿੱਚ, ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕੱਲ ਇੰਡੀਆ ਦੀ ਆਇਰਲੈਂਡ ਦੇ ਉੱਤੇ ਸ਼ਾਨਦਾਰ ਜਿੱਤ, ਲੇਕਿਨ ਸਭ ਤੋਂ ਜ਼ਿਆਦਾ ਨਿਗਾਹਾਂ ਸਭਦੀਆਂ ਇੰਡੀਆ ਵਰਸਿਸ ਪਾਕਿਸਤਾਨ। 9 ਜੂਨ ਨੂੰ ਇਹ ਗੇਮ ਹੋਣੀ ਹੈਗੀ ਹੈ, ਔਰ ਜੇ ਤੁਸੀਂ ਤਿਆਰੀ ਨਹੀਂ ਕੀਤੀ ਤਾਂ ਬਿਲਕੁਲ ਹੁਣੇ ਕਾਲ ਕਰਕੇ ਆਪਣੇ ਨਾਮ ਲਿਖਵਾ ਦਿਓ 416-475-5000। ਜ਼ਬਰਦਸਤ ਮਾਹੌਲ ਹੋਏਗਾ, ਤੁਸੀਂ ਇੰਜੋਏ ਕਰੋਗੇ। ਨਿਊਯਾਰਕ ਦੇ ਸਟੇਡੀਅਮ ਤੋਂ ਵਧੀਆ ਮਾਹੌਲ ਇੱਥੇ ਬਣਾ ਦਿਆਂਗੇ, ਕਿਉਂਕਿ ਇੱਥੇ ਨਾਲ ਬ੍ਰੇਕਫਾਸਟ ਵੀ ਸਰਵ ਹੋਣਾ ਇੰਡੀਅਨ ਸਟਾਈਲ। ਬਿਲਕੁਲ ਬ੍ਰੇਕਫਾਸਟ, ਲੰਚ, ਅਨਲਿਮਿਟਡ ਬ੍ਰੇਕਫਾਸਟ, ਅਨਲਿਮਿਟਡ ਲੰਚ ਸਰਵ ਹੋਣਾ ਹੈ। ਸੋ ਨਾਲੇ ਖਾਣਾ ਖਾਓ, ਨਾਲੇ ਭੰਗੜੇ ਪਾਓ, ਜਸ਼ਨ ਮਨਾਓ, ਇਕੱਠੇ ਮਿਲ ਕੇ ਮੈਚ ਦੇਖਦੇ ਹਾਂ ਆਪਾਂ ਸਾਰੇ। ਇੰਡੀਆ ਵਰਸਿਸ ਪਾਕਿਸਤਾਨ 9 ਜੂਨ ਨੂੰ, ਨੋਟ ਕਰ ਲਓ, 416-475-5000, ਕੁਈਨਸ ਮੈਨਰ, ਬਹੁਤ ਬੜਾ, ਵਨ ਆਫ ਦਾ ਬਿਊਟੀਫੁਲ ਬੈਂਕਟ ਹਾਲ ਜੀਟੀਏ ਦੇ ਵਿੱਚ। ਇਸ ਤੋਂ ਬਿਹਤਰ, ਇਸ ਤੋਂ ਖੂਬਸੂਰਤ ਬੈਂਕਟ ਹਾਲ ਨਹੀਂ ਤੁਹਾਨੂੰ ਮਿਲੇਗਾ। ਬਿਊਟੀਫੁਲ ਬੈਂਕਟ ਹਾਲ, ਕੁਈਨਸ ਬੈਨਰ, 4 ਬੜੀਆਂ ਸਕਰੀਨ ਇੱਥੇ ਲੱਗੀਆਂ ਹੋਈਆਂ ਨੇ। ਪਹਿਲਾਂ ਤਾਂ ਬਾਹਰ ਬੈਂਕਟ ਹਾਲ ਦੇਖ ਕੇ ਤੁਹਾਡੀ ਤਬੀਅਤ ਖੁਸ਼ ਹੋ ਜਾਣੀ ਹੈ, ਫਿਰ ਬਾਹਰ ਖਾਣੇ ਦਾ ਇੰਤਜ਼ਾਮ ਹੈਗਾ। 9:30 ਵਜੇ ਦਰਵਾਜ਼ੇ ਖੁੱਲ ਜਾਣਗੇ, 9:30 ਡੋਰਸ ਓਪਨ ਐਟ 9:30, ਆ ਕੇ ਪਹਿਲਾਂ ਬ੍ਰੇਕਫਾਸਟ ਕਰੋ, ਉੱਥੋਂ ਅਸੀਂ ਲਾਈਵ ਬ੍ਰੌਡਕਾਸਟ ਕਰਾਂਗੇ ਚੈਨਲ ਵਾਈ ਦੇ ਉੱਤੇ। ਮਾਹੌਲ ਕਿੱਦਾਂ ਦਾ ਹੈ, ਵੀ ਵਿਲ ਬ੍ਰੌਡਕਾਸਟ ਇਟ ਲਾਈਵ, ਮੈਂ ਵੀ ਹਾਜ਼ਰ ਹੋਵਾਂਗਾ, ਲੀਡ ਕਰਾਂਗਾ ਡਿਸਕਸ਼ਨ ਨੂੰ, ਕ੍ਰਿਕਟ ਦੀ ਡਿਸਕਸ਼ਨ ਨੂੰ, ਔਰ ਉਸ ਤੋਂ ਬਾਅਦ ਫਿਰ ਅਸੀਂ ਦੱਸ ਦਈਏ ਕਿ ਫਿਰ ਸ਼ੁਰੂ ਹੋਏਗਾ ਕ੍ਰਿਕਟ ਦਾ ਮੈਚ 10:30 ਵਜੇ। ਫਿਰ ਮੈਚ ਦੇ ਵਿੱਚ ਜਦੋਂ ਬ੍ਰੇਕ ਹੋਏਗੀ, ਬ੍ਰੇਕ ਦੇ ਵਿੱਚ ਕੀ ਮਾਹੌਲ ਹੈ, ਬਿਲਕੁਲ ਲਾਈਵ ਬ੍ਰੌਡਕਾਸਟ ਫਿਰ ਦੁਬਾਰਾ ਕਰਾਂਗੇ। ਸੋ ਤੁਸੀਂ ਨੰਬਰ ਨੋਟ ਕਰ ਲਓ, 416-475-5000, 416-475-5000 ਜੀ। ਅਜੈਬ ਸਿੰਘ ਜੀ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ ਅਜੈਬ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ?
ਹੈਲੋ,
ਹਾਂਜੀ ਹਾਂਜੀ, ਅਜੈਬ ਸਿੰਘ ਜੀ ਔਰ ਆਉਂਦੇ ਆ ਸਰ, ਪਲੀਜ਼ ਗੋ ਅਹੈਡ।
ਥੈਂਕਸ ਫਾਰ ਟੇਕਿੰਗ ਮਾਈ ਕਾਲ ਜੀ। ਮੈਂ ਤੁਹਾਡੇ ਵਿਚਾਰ ਸੁਣਨਾ ਚਾਹੁੰਦਾ ਹੈਗਾ, ਪ੍ਰਾਈਮ ਮਿਨਿਸਟਰ ਮਿਸਟਰ ਟਰੂਡੋ ਦੀ ਜਿਹੜੀ ਕੰਗ੍ਰੈਚੁਲੇਸ਼ਨ ਕੀਤੀ ਨੇ ਮੋਦੀ ਸਾਹਿਬ ਨੂੰ, ਬੜੀ ਕੰਟਰਾਈਵਡ ਕੰਗ੍ਰੈਚੁਲੇਸ਼ਨ ਹੈ ਵਿਦ ਰਾਈਟਰਸ ਔਨ ਇਟ, ਸੋ ਜਸਟ ਵਾਂਟ ਟੂ ਹੀਅਰ ਯੋਰ ਕਮੈਂਟਸ।
ਦੇਖੋ ਜੀ, ਮੈਂ ਜ਼ਿਕਰ ਕੀਤਾ ਕਿ ਆਲਮੋਸਟ 90 ਕੰਟਰੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਮੁਬਾਰਕਬਾਦ ਦਿੱਤੀ ਹੈ, ਐਂਡ ਟਰੂਡੋ ਸਾਹਿਬ ਇਜ਼ ਆਲਸੋ ਵਨ ਆਫ ਦੈਮ। ਕਲੀਅਰ ਸੈਂਸ ਹੈ, ਕਿਉਂਕਿ ਅਸੀਂ ਸਿੱਧਾ ਸਵਾਲ ਪ੍ਰਧਾਨ ਮੰਤਰੀ ਸਾਹਿਬ ਨੂੰ ਹੀ ਪੁੱਛਿਆ ਸੀ, ਜੋ ਉਹਨਾਂ ਨੇ ਕਿਹਾ ਮੈਂ ਮੰਨਦਾ ਵੀ ਉਹੀ ਹੈ ਵੀ ਜੋ ਉਹਨਾਂ ਨੇ ਸਹੀ ਕਿਹਾ ਸੀ। ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਵਾਈ ਮੀਡੀਆ ਨੂੰ ਇਸ ਖਾਸ ਗੱਲਬਾਤ ਦੇ ਵਿੱਚ ਦੱਸਿਆ ਸੀ ਕਿ ਵੈਸਟਰਨ ਡੈਮੋਕ੍ਰੇਸੀਜ਼ ਇੰਕਲੂਡਿੰਗ ਕੈਨੇਡਾ, ਵੈਸਟਰਨ ਡੈਮੋਕ੍ਰੇਸੀਜ਼ ਇੰਕਲੂਡਿੰਗ ਕੈਨੇਡਾ ਜਿਹੜੀ ਹੈ ਉਹ ਇੰਡੀਆ ਦੇ ਨਾਲ ਵਧੀਆ ਰਿਲੇਸ਼ਨ ਚਾਹੁੰਦੇ ਆ। ਸੋ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਉਸ ਤੋਂ ਪਿੱਛੇ ਨਹੀਂ ਰਹਿ ਸਕਦੇ ਸੀ, ਜੇ ਬਾਕੀ ਕੰਟਰੀਜ਼ ਮੁਬਾਰਕਬਾਦ ਦੇ ਰਹੇ ਆ ਤੇ ਟਰੂਡੋ ਸਾਹਿਬ ਮੁਬਾਰਕਬਾਦ ਨਾ ਦਿੰਦੇ ਤੇ ਉਹਦੇ ਨਾਲ ਸਿਗਨਲ ਬੜਾ ਕਲੀਅਰ ਜਾਣਾ ਸੀਗਾ ਕਿ ਬਈ ਰਿਲੇਸ਼ਨਸ਼ਿਪ ਇਜ਼ ਆਲਰੇਡੀ ਫਰੋਜ਼ਨ, ਸੋ ਅਸੀਂ ਦੇ ਡੋਨਟ ਵਾਂਟ ਟੂ ਗੋ ਦਿਸ ਰਿਲੇਸ਼ਨਸ਼ਿਪ ਫਰਦਰ ਸਾਊਥ। ਸੋ ਜਿਹਦੇ ਕਾਰਨ ਕਿ ਉਹਨਾਂ ਨੇ ਮੁਬਾਰਕਬਾਦ ਦਿੱਤੀ ਆ। ਹਾਂ ਤੁਹਾਡੀ ਗੱਲ ਠੀਕ ਹੈ ਕਿ ਨਾਲ ਉਹਨਾਂ ਨੇ ਵਰਲਡ ਡਾਇਵਰਸਿਟੀ ਦੀ ਗੱਲ ਕੀਤੀ ਹੈ, ਹਿਊਮਨ ਰਾਈਟਸ ਦੀ ਗੱਲ ਕੀਤੀ ਹੈ ਮੁਬਾਰਕਬਾਦ ਦੇ ਵਿੱਚ ਹੀ, ਨਾਲ ਉਹਨਾਂ ਨੇ ਰੂਲ ਆਫ ਲਾਅ ਦੀ ਵੀ ਗੱਲ ਕਰ ਦਿੱਤੀ ਹੈ ਮੁਬਾਰਕਬਾਦ ਦੇ ਵਿੱਚ ਹੀ। ਸੋ ਉਧਰੋਂ ਕੋਈ ਜ਼ਿਆਦਾ ਐਕਨੋਲੇਜਮੈਂਟ ਕੋਈ ਆਏਗੀ ਨਹੀਂ ਇਸ ਬਾਰੇ ਜਾਂ ਨਹੀਂ ਆਏਗੀ ਮੈਨੂੰ ਪਤਾ ਨਹੀਂ ਹੈ, ਬਟ ਆਈ ਥਿੰਕ ਕੈਨੇਡਾ ਔਰ ਇੰਡੀਆ ਜੋ ਹਿੱਸਾ ਸੀ ਸਾਰੇ ਜਾਣਦੇ ਹਾਂ, ਦੇ ਆਰ ਨੈਚੁਰਲ ਅਲਾਈਜ਼, ਦੋਨਾਂ ਨੂੰ ਆਪਸ ਚ ਮਿਲ ਕੇ ਕੰਮ ਕਰਨਾ ਚਾਹੀਦਾ। ਔਰ ਮੈਂ ਬੜੀ ਵਾਰ ਇਹਦਾ ਜ਼ਿਕਰ ਪਹਿਲਾਂ ਵੀ ਕਰ ਚੁੱਕਾ ਹੈਗਾ ਕਿ ਜੇ ਇੰਡੀਆ ਦੀ ਕੋਈ ਇਨਵੋਲਵਮੈਂਟ ਹੈ ਇਹ ਜੋ ਵੀ ਮਾਮਲੇ ਹੈਗੇ ਨੇ ਤੇ ਉਹ ਨਹੀਂ ਕਰਨ, ਇੰਡੀਆ ਨੂੰ ਇਸ ਤੋਂ ਬਚਣਾ ਚਾਹੀਦਾ, ਕੈਨੇਡਾ ਨੂੰ ਵੀ ਇਸ ਤੋਂ ਬਚਣਾ ਚਾਹੀਦਾ ਹੈ ਕਿ ਜੇ ਇੰਡੀਆ ਦੇ ਕੋਈ ਕੰਸਰਨ ਹੈਗੇ ਨੇ ਰਿਗਾਰਡਿੰਗ ਸੈਪਰੇਟਿਜ਼ਮ ਜਾਂ ਖਾਲਿਸਤਾਨ ਦੇ, ਕੈਨੇਡਾ ਵੀ ਉਹਨਾਂ ਨੂੰ ਐਡਰੈਸ ਕਰੇ ਇੰਡੀਆ ਦੇ ਨਾਲ। ਜੀ
ਲੇਕਿਨ ਅੰਜਿਤ ਜੀ, ਅਗਰ ਟਰੂਡੋ ਸਾਹਿਬ ਸੀਰੀਅਸ ਨੇ, ਜਿਸ ਤਰ੍ਹਾਂ ਕਹਿੰਦੇ ਨੇ ਹਾਫ ਆਫ ਹਿਸ ਸਟੇਟਮੈਂਟ ਹੀ ਵਾਂਟਸ ਟੂ ਹੈਵ ਗੁੱਡ ਰਿਲੇਸ਼ਨਸ਼ਿਪ ਵਿਦ ਇੰਡੀਆ, ਦੈਨ ਵਾਈ ਪੁੱਟ ਰਾਈਡਰਸ ਔਨ ਇਟ? Like, you know, like, why not congratulate, just like every other leader in the whole world have done that. They also, even USA, President Biden, as well as his high officials in his administration, have congratulated Mr. Modi. And, how come, Trudeau, I think ever since he went to India, and what happened to that trip, I think he's holding that grudge there, so which is not helping. So this is strange. You know, he should act like statesmanship. At least he could have kept those the word that he used in congratulating him, the writers, he could have kept it out of the congratulations and just made it simple. So I don't know what that's my way to get the relationships better with almost maybe the third power in the world, so to speak.
Main todi gall na ji agree karda Ajay Singh ji, I think we could have skipped that word jehda unnecessary assi likh ditta ke ji rule of law aur eh sariyan gallan eh ਅਸੀਂ ਇਹਨੂੰ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈ ਕਿ ਇਹਨੂੰ ਸਕਿਪ ਕਰ ਸਕਦੇ ਸੀਗੇ। ਸੋ ਇਹ ਬਣਦਾ ਨਹੀਂ ਸੀਗਾ ਇਹ ਇਸ ਵੇਲੇ ਗੱਲ ਕਰਨੀ, ਕਿਉਂਕਿ ਤੁਸੀਂ ਮੁਬਾਰਕਬਾਦ ਹੁਣ ਦੇ ਦਿਓ, ਇਹੀ ਡਿਪਲੋਮੇਸੀ ਆ। ਦੇਖੋ ਚਾਈਨਾ ਔਰ ਇੰਡੀਆ ਜਿਹੜੇ ਹੈਗੇ ਨੇ ਉਹ ਆਪਸ ਦੇ ਵਿੱਚ ਬਾਰਡਰ ਡਿਸਪਿਊਟ ਹੈ, ਸਿੱਕਮ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਤਿੱਬਤ ਤੱਕ ਕਿੰਨੇ ਡਿਸਪਿਊਟ ਨੇ, ਪਰ ਡਿਸਪਿਊਟ ਦੇ ਬਾਵਜੂਦ ਰਿਲੇਸ਼ਨਸ਼ਿਪ ਅੱਗੇ ਵਧ ਰਿਹਾ, ਵਪਾਰ ਅੱਗੇ ਵਧ ਰਿਹਾ। ਇੰਡੀਆ ਔਰ ਅਮਰੀਕਾ ਦੇ ਬੜੇ ਸਾਰੇ ਡਿਸਪਿਊਟ ਨੇ, ਲੇਕਿਨ ਅਮਰੀਕਾ ਬਾਕੀ ਸਭ ਕੰਟਰੀਜ਼ ਨੂੰ ਪਿੱਛੇ ਛੱਡਦਿਆਂ ਹੋਇਆ ਇੰਡੀਆ ਦਾ ਲਾਰਜੈਸਟ ਟ੍ਰੇਡਿੰਗ ਪਾਰਟਨਰ ਬਣ ਗਿਆ। $128 billion ਬਾਇਲੈਟਰਲ ਟ੍ਰੇਡ ਹੋ ਗਿਆ, $128 billion, ਠੀਕ ਹੈ। ਸੋ ਡਿਸਪਿਊਟਸ ਆਪਣੀ ਜਗ੍ਹਾ ਚੱਲ ਰਹੇ ਨੇ, ਅਮਰੀਕਾ ਔਰ ਚਾਈਨਾ ਦੇ ਡਿਸਪਿਊਟ ਚੱਲ ਰਹੇ ਨੇ, ਲੜਾਈ ਚੱਲ ਰਹੀ ਹੈ, ਸਭ ਕੁਝ ਚੱਲ ਰਿਹਾ, ਬਟ ਉਹਨਾਂ ਸਾਰੀਆਂ ਚੀਜ਼ਾਂ ਨੂੰ ਐਡਰੈਸ ਵੀ ਕੀਤਾ ਜਾ ਰਿਹਾ, ਨਾਲ ਟ੍ਰੇਡ ਵੀ ਵਧ ਰਿਹਾ, ਸਭ ਕੁਝ ਵਧ ਰਿਹਾ, ਠੀਕ ਹੈ ਨੀ। ਆਉਣਾ ਜਾਣਾ ਹੈਗਾ, ਠੀਕ ਹੈ। ਉਧਰੋਂ ਐਂਥਨੀ ਬਲਿੰਕਨ ਸਾਹਿਬ ਉੱਥੇ ਚਾਈਨਾ ਜਾ ਰਹੇ ਨੇ, ਸ਼ੀ ਜਿਨਪਿੰਗ ਆ ਕੇ ਅਮਰੀਕਾ ਰਾਸ਼ਟਰਪਤੀ ਸਾਹਿਬ ਨੂੰ ਸੈਨ ਫਰਾਂਸਿਸਕੋ ਔਰ ਬਾਕੀ ਜਗ੍ਹਾ ਮੁਲਾਕਾਤਾਂ ਕਰ ਰਹੇ ਨੇ। ਸੋ ਦਿਸ ਇਜ਼ ਹਾਓ ਇੰਡੀਆ ਐਂਡ ਕੈਨੇਡਾ ਕੈਨ ਆਲਸੋ ਪ੍ਰੋਗਰੈਸ। ਇਹ ਜਿਹੜਾ ਇਸ਼ੂ ਹੈ, ਬਿਲਕੁਲ ਇਸ਼ੂ ਨੂੰ ਐਡਰੈਸ ਕਰੀ ਜਾਓ, ਡਿਪਲੋਮੈਟਿਕਲੀ ਸਾਰੀ ਗੱਲਬਾਤ ਕਰੀ ਜਾਓ ਕਿ ਭਾਈ ਸਾਹਿਬ ਇਹ ਹਰਦੀਪ ਨਿੱਜਰ ਦਾ ਕਤਲ ਦਾ ਮਾਮਲਾ ਹੈ, ਸਾਨੂੰ ਤੁਹਾਡੇ ਤੇ ਸ਼ੱਕ ਹੈ, ਦੱਸੋ ਕੀ ਕਰਨਾ ਇਹਦਾ, ਉਹ ਕਰੀ ਜਾਓ ਇੱਕ ਤਰਫ, ਔਰ ਦੂਸਰੀ ਤਰਫ ਰਿਲੇਸ਼ਨਸ਼ਿਪ ਜਿਹੜੇ ਆ ਉਹ ਜਾਰੀ ਰਹਿਣੇ ਚਾਹੀਦੇ ਨੇ। ਜੀ
ਹਾਂਜੀ, ਅਰਜੁਨ ਜੀ, ਜੋ ਇਹਨਾਂ ਨੇ ਕੰਗ੍ਰੈਚੁਲੇਟ ਕੀਤਾ ਮੋਦੀ ਸਾਹਿਬ ਨੂੰ, ਉਸ ਤੋਂ ਪਹਿਲਾਂ ਮੈਕਸੀਕੋ ਦੇ ਨਿਊਲੀ ਇਲੈਕਟਡ ਪ੍ਰੈਜੀਡੈਂਟ ਨੂੰ ਕੰਗ੍ਰੈਚੁਲੇਟ ਕੀਤਾ ਸੀਗਾ, ਔਰ ਉਹ ਡਿਫਰੈਂਟ ਅਕਾਊਂਟ ਚੋਂ ਕੀਤਾ ਸੀਗਾ, ਔਰ ਇਹ ਡਿਫਰੈਂਟ ਅਕਾਊਂਟ ਚੋਂ ਕੀਤਾ ਹੈਗਾ। ਸੋ ਦੈਟਸ ਅਨਦਰ ਸਟ੍ਰੇਂਜ ਥਿੰਗ, ਲਾਈਕ ਯੂ ਨੋ, ਲਾਈਕ ਦੋਸ ਕਾਈਂਡ ਆਫ ਥਿੰਗਸ ਡੋਂਟ ਹੈਲਪ ਟੂ ਸਮੂਵ ਦ ਰਿਲੇਸ਼ਨਸ਼ਿਪਸ ਵੈਨ ਯੂ ਐਕਟ ਲਾਈਕ ਦੈਟ।
I agree, ਕਿਉਂਕਿ ਫਰਦਰ ਦੋਨੋਂ ਕੰਟਰੀਜ਼ ਨੂੰ ਖਿਆਲ ਕਰਨਾ ਚਾਹੀਦਾ ਕਿ ਇੱਕ ਦੂਸਰੇ ਨੂੰ ਇਰੀਟੇਟ ਨਾ ਕੀਤਾ ਜਾਵੇ। ਆਈ ਥਿੰਕ ਇਫ ਦੇਰ ਆਰ ਐਨੀ ਸਟਿੱਕੀ ਪੁਆਇੰਟਸ ਦੈਟ ਸ਼ੁੱਡ ਬੀ ਐਡਰੈਸਡ, ਬਟ ਇੱਕ ਦੂਸਰੇ ਨੂੰ ਜਦੋਂ ਖਾਸ ਕਰ ਮੁਬਾਰਕਬਾਦ ਦਾ ਸੰਦੇਸ਼ ਦਿੱਤਾ ਜਾ ਰਿਹਾ ਉਸ ਵੇਲੇ ਕੋਈ ਵੀ ਐਸੀ ਚੀਜ਼ ਨਾ ਮੈਂਸ਼ਨ ਹੁੰਦੀ ਤਾਂ ਬਿਹਤਰ ਹੁੰਦਾ। ਮੈਂ ਐਗਰੀ ਕਰਦਾ ਜੀ ਤੁਹਾਡੀ ਗੱਲ ਨਾਲ ਬਿਲਕੁਲ।
He should take some clue from them, like how they're treating India, and he should learn something from them, because he listens to almost everything from them, and in this issue, I don't know why he is singing his own tune different.
Yes. Bilkul ji, dekho, udhar bhi sara kuch wahi hoya hai ka, ਤੇ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਕਿ ਅਮਰੀਕਾ ਔਰ ਇੰਡੀਆ ਜਿਸ ਤਰੀਕੇ ਨਾਲ ਰਿਲੇਸ਼ਨਸ਼ਿਪ ਨੂੰ ਅੱਗੇ ਵਧਾ ਰਹੇ ਆ, ਸਾਰਾ ਕੁਝ ਕਰੀ ਜਾ ਰਹੇ ਆ, ਕੈਨੇਡਾ ਕੈਨ ਡੈਫੀਨੇਟਲੀ ਯੂ ਨੋ ਡੂ ਸਿਮਿਲਰ ਥਿੰਗਸ ਜੀ.
Oh, I see. So I think Trudeau was hoping that Modi was not going to win. So now I think it's Modi's hope that Trudeau is not going to win. So that's maybe that will help both countries. So that's what's going to happen anyways. So thanks for taking my call and all the best.
Thank you, sir. Thank you. Welcome. All the best. Thank you. ਸਾਡੀ ਕੋਸ਼ਿਸ਼ ਗੱਲਬਾਤ ਜਿਹੜੀ ਹੈ ਜਾਰੀ ਰਹੇਗੀ, ਯਸ਼ ਜੀ ਦੇ ਨਾਲ ਵੀ, ਵਿਰਕ ਸਾਹਿਬ ਵੀ ਜੁੜ ਗਏ, ਉਹਨਾਂ ਨਾਲ ਵੀ ਕਰਾਂਗੇ. ਸਰਾ ਜੀ ਯੂ ਗੋ ਹੈਡ, ਸਰਾ ਜੀ ਯੂ ਗੋ ਹੈਡ. ਹਾਂਜੀ ਸਰਾ ਜੀ ਨਾਲ ਸਪੋਂਸਰ ਨੇ, ਸਰਾ ਜੀ ਯੂ ਗੋ ਹੈਡ.
ਥੈਂਕ ਯੂ ਸੋ ਮਚ ਸ਼ਿਦਵੀ ਜੀ. ਬਿਲਕੁਲ ਹਮਾਰੇ ਸਾਥ ਵਸ਼ਿਸ਼ ਜੀ ਜੁੜੇ ਹੋਏ ਮਾਰਿੰਜ ਆਈਲੈਂਡ ਟੋਨ ਮੇਂ ਸੇ. ਵਸ਼ਿਸ਼ ਜੀ ਵੈਲਕਮ ਸਰ.
ਥੈਂਕ ਯੂ ਸੋ ਮਚ ਜੀ. ਆਜ ਕੇ ਬਿਊਟੀਫੁਲ ਸਨੀ ਡੇ ਪੇ ਆਪ ਕੈਸੇ ਹੈਂ?
ਮੈਂ ਇਕਦਮ ਬੜਿਆ ਹੂੰ ਵਸ਼ਿਸ਼ ਜੀ, ਬਿਲਕੁਲ. ਐਂਡ ਇਟ ਇਜ਼ ਅਮੇਜ਼ਿੰਗ ਵੈਦਰ ਇੰਡੀਡ. And it's amazing weather ke mauke pe aap zarur hamari jo listeners ko apne services ke bare mein zarur bataiye, kuch deals ke bare mein zarur bataiye, contact details zarur bataiye please.
Myron Thailand Stone is located at 3345 Lead Road, Unit 4, Mississauga. Hum log Oakland Mississauga ke border pe hain and closest major intersection hai Dundas and 403. Our number is 905-608-9047. That's 905-608-9047. कोई भी आपके कंस्ट्रक्शन का आइडिया, आप कोई भी जॉब शुरू करने वाले हैं, आपका घर हो, घर में बाथरूम हो, किचन हो, आपका कोई ऑफिस हो, रेस्टोरेंट हो, या फिर कोई भी कमर्शियल स्पेस हो, एक बार रेनोवेशन करने के पहले जरूर हमारे पास आए, हमसे मिले, हमारी टीम से मिले, जिनका काम है आपसे बात करना, आपकी जरूरतों को समझना एंड उन्हें इम्प्लीमेंट करना. हमारे पास इंटीरियर डिजाइनर्स ऑन स्टाफ हैं जिनका काम है लिटरली टू अंडरस्टैंड यू एंड मेक योर स्पेस एग्जैक्टली एज यू वांट इट. तो हमेशा मैं रिक्वेस्ट करता हूं, आपकी कोई भी टाइलों का काम हो, वैनिटीज, किचन नया बनाना हो, बाथरूम में मिरर लगाना हो, या आपको काउंटर टॉप्स चाहिए नेचुरल स्टोन, पोर्सलिन या क्वार्ट्ज के, जरूर हमारे पास एक बार आए, देखें कि हम आपकी कैसे सहायता कर सकते हैं, आपकी कैसे डिजाइनिंग कर सकते हैं एंड मिनिमम आपको एक अच्छी सी एस्प्रेसो कॉफी पिला सकते हैं. सो मैं हमेशा रिक्वेस्ट करता हूं, कोई भी रेनोवेशन करने के पहले हमारे पास आए, देखें कि हमारे पास यूनिक डिफरेंट एंड वाव प्रोडक्ट्स फ्रॉम ऑल ओवर द वर्ल्ड, इटली, स्पेन, टर्की, चाइना, आप कोई भी कंट्री ले लें, अगर वो प्रोडक्ट्स बनाते हैं कंस्ट्रक्शन मटेरियल्स के, देयर इज अ वेरी हाई लाइक्लीहुड हमारे पास आपको वो मिलेंगे एंड यूनिक डिफरेंट एंड वाव प्रोडक्ट्स मिलेंगे. तो जरूर हमारे पास एक बार आएं, देखें कि हम आपकी सहायता कैसे कर सकते हैं, आपके लिए डिजाइनिंग कैसे कर सकते हैं एंड आपकी स्पेस को वाव से लेके वाव कैसे बना सकते हैं. सो मायरॉन थाइलैंड स्टोन, कोई भी रेनोवेशन के पहले जरूर हमारे पास आए, मिलें. मेरा नाम है वशिष भाटिया, हमारा नंबर है 905-608-9047 एंड 3345 लेड रोड, यूनिट 4, मिसिसागा. दैट्स मायरॉन टाइल एंड स्टोन एंड क्लोजेस्ट मेजर इंटरसेक्शन इज डंडास एंड 403 एट ओकविल एंड मिसिसागाज बॉर्डर. थैंक यू सो मच जी एंड हैव अ ग्रेट ग्रेट डे अहेड.
थैंक यू सो मच वशिष्ठ जी हमारे साथ जुड़ने के लिए, बहुत बहुत शुक्रिया आपका.
थैंक यू जी.
हमारे लिस्टर्स को मैं बता दूं, अगर कोई भी स्पॉन्सर डेट मिस हो जाती है या फिर वाई मीडिया की किसी भी प्लेटफॉर्म पर एडवर्टाइज करना है, नंबर नोट कर लीजिए वाई मीडिया का 416-475-5000, 416-475-5000. अब सभी को बता दूं कि आप चैनल वाई देख सकते हैं, रॉजर्स 857, बेल 5828, टेलर्स 2418 पे, इग्नाइट 707, वाई मीडिया टीवी ऐप या फिर हमारे वेबसाइट दैट इज southasiandaily.com पे. आप चैनल वाई को लाइव सुन सकते हैं 6473665000. वाई प्लस आप लोकल बॉक्सेस के थ्रू देख सकते हैं, वाई मीडिया टीवी ऐप के थ्रू या फिर हमारे वेबसाइट दैट इज southasiandaily.com. हमारी जो वाई मीडिया टीवी ऐप है उसको जरूर डाउनलोड करें, गेट इन टच विद ऑल दी वाई मीडिया प्लेटफॉर्म्स. आपको मैं बता दूं कि फ्राइडे को यानी 7 जून को आज डिबेट ब्रॉडकास्ट होने वाली है 5:30 PM को. उसके बाद सैटरडे को डिबेट होने वाली है यानी कि जून 8 को ब्रॉडकास्ट होगी 10 बजे यानी 10 AM. उसके बाद 2:30 PM, उसके बाद 5:30 PM. संडे को 9 जून को होने वाली है ब्रॉडकास्ट होने वाली है डिबेट एट 11 AM, उसके बाद 2:30 PM एंड देन 5:30 PM. नाउ ये हमारे साथ आप कनेक्टेड रहिएगा 24/7, आपको सारे के सारे अपडेट्स जो है वो मिल जाएंगे. मेक श्योर यू डू दैट. एंड वाई प्लस पे भी ये जो स्केड्यूल्ड अपडेट्स है वो भी आपको मिल जाएगा. अगर आप वाई प्लस एक्सेस करना चाहते हैं उसके साथ भी आपको जो डिबेट्स है वो देख सकते हैं. डिबेट ब्रॉडकास्ट हो जाएगी फ्राइडे यानी 7 जून को 4 बजे, 6 बजे एंड 9 बजे यानी 4 PM, 6 PM एंड 9 PM. सैटरडे यानी जून 8 को होने वाला है डिबेट ब्रॉडकास्ट सिस्टर नेम 1 PM, 5 PM एंड देन नैट 9 PM. एंड देन संडे को यानी 9 जून को 10 AM, 12 PM, 7 PM एंड देन 9 PM. ये प्रॉपर स्केड्यूल है, आप लोग जरूर इसे फॉलो कीजिएगा. कोई भी क्लैरिफिकेशन चाहिए, डाउट है आपको, नंबर नोट कर लीजिए वाई मीडिया का 416-475-5000, 416-475-5000. बातचीत का सिलसिला आगे बढ़ाते हैं. हमारे साथ वाई मीडिया के एग्जीक्यूटिव एडिटर वरिंदर जी भी जुड़े हुए हैं, उनको हम वेलकम कर लेते हैं. वरिंदर जी वेलकम सर, कैसे हैं आप? जी वरिंदर जी, हाँ जी वरिंदर जी, आपका आवाज आ रही है? बिल्कुल. एक काम करते हैं, बहुत ही हम फिर छोटी सी रिकॉर्डेड ब्रेक पे चले जाते हैं, बहुत छोटी सी रिकॉर्डेड ब्रेक पे आएंगे, उसके बाद बातचीत का सिलसिला आगे बढ़ाते हैं. कीप लिस्निंग टू रेडियो वाई सॉल्यूशन पल्स फैन टाइम.
यू आर लिस्निंग टू रेडियो वाई 24/7.
दलेर सिरड़ी सूझवान अते अनथक अजेहे गुणा नाल लोक वकील ब्रज मोहन दा वर्णन करदे हन.
क्रिमिनल लॉ, इमीग्रेशन केसेस अते कार एक्सीडेंट च लगियां सीरियस सट्टां लई इंसाफ तुहाडा निजी हक है. इस हक नूं गुआना देओ. कॉल योर ओन लॉयर, जरूरीया फोन कॉल अवे.
इंग्लैंड तो वकालत पास, पंजाबियां दा मान ते मशहूर पिंड रायकोट दी शान. पिछले 3 दहाकियां तो कोर्ट कचहरी दे मन्ने परमन्ने तजर्बेकार ते तड़लेदार वकील ब्रज मोहन ऑफ ब्रज मोहन एंड एसोसिएट्स. फोन 416-994-8989, 416-994-8989. वकील ब्रज मोहन.
ओए, मैं तुम्हें पहचानता.
क्या नहीं पहचानोगे? ए ओ तुरने जो अकाउंट्स, मॉर्गेजेस, रेमिटेंसेस अते बिजनेस सॉल्यूशंस दी बड़ी रेंज देन वाले मेरे फाइनेंशियल पार्टनर ICICI बैंक कनाडा दे नाल 20 सालों दे भरोसे दी मिसाल है.
ICICI बैंक कनाडा, इंडियन एट हार्ट एंड ग्लोबल इन रीच. ICICIbank.ca पे विजिट करो या ICICI बैंक ओटवा ते जरूर आओ.
My mission is to advance the UN's climate goals.
To create global links through game design.
To use technology as a universal language.
Algoma University's special mission comes to life in Brampton. What's your mission? Find it at algomau.ca.
ਕੀ ਤੁਹਾਡੀ ਹਰ ਐਕਟੀਵਿਟੀ ਤੁਹਾਨੂੰ ਜੋੜਾਂ ਦੇ ਦਰਦ ਦੀ ਯਾਦ ਦਿਲਾਂਦੀ ਹੈ? ਜੇਨਾਕੋਲ ਪੇਨ ਰਿਲੀਫ ਨੂੰ ਅੱਜ ਹੀ ਟਰਾਈ ਕਰੋ. ਇਹ ਨੈਚੁਰਲ ਹੈਲਥ ਪ੍ਰੋਡਕਟ ਕੰਬਾਈਨ ਕਰਦਾ ਹੈ ਕਲੀਨਿਕਲੀ ਪ੍ਰੂਵਨ ਇਨਗਰੀਡੀਐਂਟਸ ਨੂੰ ਜੋ ਓਸਟੀਓਆਰਥਰਾਈਟਿਸ ਤੋਂ ਜੁੜੇ ਜੋੜਾਂ ਦੇ ਦਰਦ ਨੂੰ ਘੱਟ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ. ਜੇਨਾਕੋਲ ਪੇਨ ਰਿਲੀਫ ਨੂੰ ਧੰਨਵਾਦ. ਤੁਸੀਂ ਸਿਰਫ 5 ਦਿਨਾਂ ਚ ਨਤੀਜੇ ਮਹਿਸੂਸ ਕਰਨਾ ਸ਼ੁਰੂ ਕਰ ਸਕਦੇ ਹੋ. ਕੈਨੇਡਾ ਦਾ ਨੰਬਰ 1 ਸੈਲਿੰਗ ਜੁਆਇੰਟ ਕੇਅਰ ਸਪਲੀਮੈਂਟ ਨੂੰ ਆਪਣੀ ਡੇਲੀ ਰੂਟੀਨ ਦਾ ਹਿੱਸਾ ਬਣਾਓ ਅਤੇ ਫਰਕ ਮਹਿਸੂਸ ਕਰੋ. ਜੇਨਾਕੋਲ ਪੇਨ ਰਿਲੀਫ ਫਾਰਮੇਸੀਜ਼ ਅਤੇ ਐਮਾਜ਼ੋਨ ਤੇ ਉਪਲਬਧ ਹੈ. ਹੋ ਸਕਦਾ ਹੈ ਕਿ ਇਹ ਪ੍ਰੋਡਕਟ ਤੁਹਾਡੇ ਲਈ ਸਹੀ ਨਾ ਹੋ. ਹਮੇਸ਼ਾ ਲੇਬਲ ਪੜ੍ਹੋ ਤੇ ਪਾਲਣ
ਕਰੋ.
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except that Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian Pulse.
Afternoon Radio Y Salvation Pulse Phantom Challa brought to you by Y Media. आप हमारे साथ कनेक्टेड रह सकते हैं हमारे सारे सोशल मीडिया प्लेटफॉर्म के थ्रू. मेक श्योर यू गाइस स्टे ट्यून्ड विद अस. मैं आपको बता दूं यूट्यूब पे अगर आप कनेक्टेड रहना चाहते हैं बेन चैनल वाई 24/7 वाई मीडिया लाइव वाई मीडिया प्लस वाई मीडिया फूड फॉर थॉट एंड साउथ एशियन 360 स्टे कनेक्टेड विद अस। इसके अलावा एक्स प्लेटफॉर्म पे हमारी प्रेजेंस है सारे सोशल मीडिया प्लेटफॉर्म्स पे इंक्लूडिंग एक्स प्लेटफॉर्म जैसे कि वाई मीडिया ग्रुप के नाम पे हमारी पेज है मेक श्योर यू गाइज स्टे कनेक्टेड विद अस। टिकटॉक पे वाई मीडिया का पेज है मेक श्योर आप लोगों ने जरूर फॉलो करें। फेसबुक पे वी हैव पेजेस साउथ एशियन डेली एंड वाई मीडिया मेक श्योर आप उन्हें जरूर लाइक करें। इंस्टाग्राम पे स्टे कनेक्टेड विद अस थ्रू वाई मीडिया वेबसाइट जरूर नोट करें साउथ एशियन डेली .com y.media एंड वाई मीडिया प्लस .com स्टे कनेक्टेड विद अस 24/7। बातचीत का सिलसिला आगे बढ़ाते हैं क्योंकि हमारे साथ नताशा जुड़ चुकी है ट्रेजर हिल से। नताशा वेरी वार्म वेलकम हाउ आर यू।
आई एम ग्रेट थैंक्स फॉर हैविंग मी।
थैंक यू सो मच एंड दिस इज यू नो हमारे लिस्टर्स को मैं बता दूं हमारी टीम जो है लाइव ऑन लोकेशन होने वाली है। नताशा दिस इज सच अ ग्रेट अपॉर्चुनिटी फॉर ऑल ऑफ आवर लिसनर्स बिकॉज वी आर गेटिंग सच ग्रेट अमेजिंग डील्स सो स्टेज इज योर्स प्लीज गो अहेड।
वेल वी आर एक्साइटेड टू हैव एवरीबॉडी दिस वीकेंड इज द वीकेंड नोबडी वांट्स टू मिस। Up in Clearview Township, our beautiful community called Stainer, we have 50, 60, and 70-foot lots. But guess what? The price starts at $999. And if anybody would like to buy a semi-detached home, the price is even better at $799 for 2,800 square feet of living. These are beautiful Treasure Hill homes known for superior craftsmanship. I encourage everybody to come up and see our beautiful model home at professionally interior designed. This is the weekend. We have Y Media with us. We have beautiful food trucks that are going to be there. This is the spectacle nobody wants to miss.
I mean, you are completely correct that nobody should actually miss this because our listeners ko main bata do hamari team bhi live on location hone wali hai. Aapko bahut sare amazing deals milne wale hain. Make sure aap log wahan pe zarur jaye. And Natasha, if you can highlight some of the extra incentives that our listeners can have access to if they are coming and visiting on during the live on location, what would you say?
Yeah, so what I would say, the biggest incentive is to live in this community, and the pricing of this community just doesn't compete. We have 30 to 60-day closings. This is the it's just the most scenic countryside picturesque community you can imagine. 15 minutes from Blue Mountain, 5 minutes from Wasega Beach. There's a lot of new, beautiful, quaint restaurants. This is where you want to live. This cuts out all commute times. You know, imagine driving to work on the, you know, 40 minutes up Airport Road to, you know, to reach Brampton or the outer periphery of the GTA. I highly recommend people really come take a look at our model homes and just see this community for yourself because it's hard to describe it live on location. It's something you have to come and see.
Perfect. Natasha, anything else you need to add before I let you go, please do so. Thank you.
Just want to reiterate, semi starting from $799, single detached homes with stone and stucco from $999. Pricing cannot be beat. See you this weekend.
Thank you so much, Natasha. See you too. We wish you all the very best. Very excited for this live location. Thank you.
Thank you.
My listeners, को मैं बता दूं हमारी टीम जो है लाइव ऑन लोकेशन होने वाली है ट्रेजर के प्रेजेंटेशन सेंटर पे इन स्टेनर 207 सदरलैंड स्ट्रीट साउथ पे लोकेटेड है। मेज इंटरसेक्शन इज मेन स्ट्रीट एंड सदरलैंड स्ट्रीट साउथ पे। सैटरडे यानी 8 जून को एंड संडे यानी 9 जून को 12 बजे से 4 बजे तक हमारी टीम होगी लाइव ऑन लोकेशन। इन्वेंट्री सेल कंटिन्यू हो रही है दिस वीकेंड पे इन स्टेनर सदरलैंड पे। आप घर जो है फॉर लेस देन 45 मिनट्स नॉर्थ ऑफ ब्रैम्पटन में मिल जाएगा जो कि है स्ट्रेट अप ऑफ एयरपोर्ट रोड पे। सिंगल डिटैच घर बिल्कुल स्टार्ट हो रही अमेजिंग प्राइसेस पे। एंड इसके अलावा मैं आपको बता दूं कि 3 का गर्ल्स डिजाइन भी है स्टिल अवेलेबल। टूर करें उनकी जो स्टनिंग मॉडल होम से मेक द स्विच राइट अवे टू ट्रेजर हिल इन स्टेनर। ज्यादा इन्फॉर्मेशन के लिए वाई मीडिया को आप कॉल कर सकते हैं। नंबर नोट करें 416-475-5000 416-475-5000। बातचीत का सिलसिला आगे बढ़ाते हैं क्योंकि हमारे साथ एग्जीक्यूटिव एडिटर ऑफ वाई मीडिया वरिंदर जी जुड़े हुए हैं। उनका भी हम वेलकम कर लेते हैं। वरिंदर जी वेलकम सर, कैसे हैं आप?
सारा जी बहुत बढ़िया। तो आप सुनाइए कैसे हैं?
ऑल गुड वरिंदर जी बिल्कुल। एंड सो मेनी अपडेट्स गोइंग ऑन, नेशनल न्यूज भी आने वाली है, डिबेट्स भी आने वाली है चैनल वाई पे वाई प्लस पे। सो एवरीबडी इज प्रीटी एक्साइटेड बिकॉज चैनल यू नो वाई मीडिया इज प्रीटी पैक्ड। एंड न्यूज के मामले में भी आई थिंक बहुत सारी अपडेट्स हमारे लिसनर्स जो है वेट कर रहे हैं। सो प्लीज गो अहेड वरिंदर जी।
जी जी सारा जी सारे मेरे नमस्कार सत श्री अकाल।
ਸੁਣਦੇ ਨੇ ਦੇਖਦੇ ਨੇ ਸਾਡੇ ਸਾਰੇ ਚੈਨਲ ਜਾਂ ਸਾਡੇ ਸਾਰੇ ਪਲੇਟਫਾਰਮ ਤੇ ਜਿਹੜੇ ਵੀ ਲੋਕ ਬਹੁਤ ਪਿਆਰ ਨਾਲ ਇਹਨਾਂ ਪ੍ਰੋਗਰਾਮਾਂ ਨੂੰ ਸੁਣਦੇ ਨੇ ਮੈਂ ਸਭ ਨੂੰ ਧੰਨਵਾਦ ਕਰਨਾ ਚਾਹੁੰਦਾ ਨਾਲ ਹੀ ਮੇਰੇ ਵੱਲੋਂ ਮੈਂ ਵੀ ਕਹਿ ਸਕਦਾ ਸਭ ਦਾ ਦਿਨ ਜਿਹੜਾ ਬਹੁਤ ਵਧੀਆ ਬੀਤੇ ਜੀ ਸਾਰਾ ਜੀ
ਬਿਲਕੁਲ ਜੀ ਜੀ ਸਾਰਾ ਜੀ ਕਾਫੀ ਸਾਰੇ ਅਪਡੇਟਸ ਵੀ ਹੈ ਐਂਡ ਆਮ ਪ੍ਰੀਟੀ ਸ਼ੋਰ ਕਾਫੀ ਸਾਰੇ ਨਿਊਜ਼ ਅਨਾਲਿਸਿਸ ਵੀ ਕਰਨੀ ਹੈ ਮਾਈ ਲਿਸਨਰਸ ਵੇਟ ਵੀ ਕਰ ਰਹੇ ਹੈ ਉਸਕੇ ਲਈ ਯੂ ਨੋ ਕਾਫੀ ਟਾਈਮ ਸੇ ਸੋ ਪਲੀਜ਼ ਗੋ ਅਹੈਡ ਮਾਈ ਲਿਸਨਰਸ
ਹਾਂਜੀ ਸਾਰਾ ਜੀ ਬਹੁਤ ਹੀ ਵੈਸੇ ਇੰਡੀਆ ਦੇ ਉੱਪਰ ਕਿਤੇ ਗਵਰਨਮੈਂਟ ਇਨਫੋਰਮੇਸ਼ਨ ਕਰਨੀ ਹੈ ਤਾਂ ਬਹੁਤ ਸਾਰੀਆਂ ਅਪਡੇਟਸ ਵੀ ਹੋਣਗੀਆਂ ਇਸ ਦੇ ਨਾਲ ਬਹੁਤ ਸਾਰੇ ਈਵਨ ਸਾਡੇ ਸਪੌਂਸਰ ਵੀ ਉਹ ਵੀ ਲੈ ਜਾਣਗੇ ਪਰ ਅਪਡੇਟਸ ਮੈਂ ਪਹਿਲਾਂ ਦੱਸ ਦਿੰਦਾ ਕਿਉਂਕਿ ਸਾਰੀਆਂ ਨਜ਼ਰਾਂ ਇੰਡੀਆ ਦੇ ਉੱਪਰ ਲੱਗੀਆਂ ਹੋਈਆਂ ਨੇ ਇਸ ਵੇਲੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਟਰੂਡੋ ਨੇ ਵੀ ਮੋਦੀ ਨਰਿੰਦਰ ਮੋਦੀ ਸਾਹਿਬ ਨੂੰ ਜਿਹੜਾ ਵਧਾਈ ਦਿੱਤੀ ਹੈ ਜਿੱਥੇ ਇੱਕ ਪਾਸੇ ਜੋ ਬਾਈਡਨ ਸਾਹਿਬ ਨੇ ਵਧਾਈ ਦਿੱਤੀ ਹੈ ਉਸ ਦੇ ਨਾਲ ਹੀ ਰਿਸ਼ੀ ਸੁਨਕ ਜਿਹੜੇ ਯੂਕੇ ਦੇ ਪ੍ਰੀਮੀਅਰ ਹੈਗੇ ਉਨ੍ਹਾਂ ਨੇ ਵੀ ਪ੍ਰਾਈਮ ਮਿਨਿਸਟਰ ਮੋਦੀ ਨੂੰ ਵਧਾਈ ਦਿੱਤੀ ਹੈ ਇਸ ਦੇ ਨਾਲ ਹੀ ਹੋਰ ਦੇਖਦੇ ਹਾਂ ਕਿ ਉੱਥੇ ਹੋ ਰਿਹਾ ਸਭ ਤੋਂ ਵੱਡੀ ਜਿਹੜੀ ਗੱਲ ਉੱਥੇ ਹੋ ਰਹੀ ਹੈ ਉਹ ਇਹ ਹੈ ਕਿ ਐਨ ਡੀ ਏ ਨੂੰ ਹੁਣ ਸਮਰਥਨ ਜਿਹੜਾ ਹੈ ਉਹ ਥੋੜਾ ਜਿਹਾ ਵਾਧਾ ਲੱਗਦਾ ਭਾਵੇਂ ਕਿ ਹਾਲੇ ਵੀ ਇੱਕ ਕੁਸ਼ਚਨ ਮਾਰਕ ਲੱਗਾ ਹੋਇਆ ਕਿ ਗਵਰਨਮੈਂਟ ਕੌਣ ਫਾਰਮ ਕਰੇਗਾ ਇਸ ਦੇ ਬਾਵਜੂਦ ਕਿ ਕਾਂਗਰਸ ਲੈਡ ਇੰਡੀਆ ਬਲਾਕ ਨੇ ਇਹ ਕਹਿ ਦਿੱਤਾ ਹੋਇਆ ਕਿ ਅਸੀਂ ਹਲੇ ਫਿਲਹਾਲ ਦੀ ਘੜੀ ਅਸੀਂ ਆਪੋਜੀਸ਼ਨ ਦੇ ਵਿੱਚ ਬੈਠਾਂਗੇ ਤੇ ਅਸੀਂ ਗਵਰਨਮੈਂਟ ਫਾਰਮ ਕਰਨ ਨਹੀਂ ਜਾ ਰਹੇ ਪਰ ਫਿਰ ਵੀ ਆਈ ਡੋਂਟ ਨੋ ਕਿਸ ਤਰ੍ਹਾਂ ਹੈਗਾ ਕਿ ਇਹ ਕਨਫਿਊਜ਼ਨ ਕਿਸ ਤਰ੍ਹਾਂ ਬਣਿਆ ਹੋਇਆ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਰੱਖੀਆਂ ਜਾ ਰਹੀਆਂ ਨੇ ਹੁਣ ਨਵਾਂ ਜਿਹੜਾ ਇੱਕ ਗੱਲ ਆ ਗਈ ਹੈ ਕਿ ਜਿੱਥੇ ਚੰਦਰ ਬਾਬੂ ਨਾਇਡੂ ਤੇਲਗੂ ਦੇਸਮ ਪਾਰਟੀ ਜਿਨ੍ਹਾਂ ਕੋਲ 16 MPs ਨੇ ਬਹੁਤ ਵੱਡੀ ਤਾਦਾਦ ਹੈਗੀ ਹੈ ਕਿਉਂਕਿ ਬੀਜੇਪੀ ਕੋਲ ਸਿਰਫ 240 ਸੀਟਸ ਨੇ 28 ਸੀਟਸ ਜਿਹੜੀਆਂ ਨੇ ਉਹ ਹੈਗੀਆਂ ਨੇ ਤੇਲਗੂ ਦੇਸਮ ਪਾਰਟੀ ਤੇ ਇਸ ਦੇ ਨਾਲ ਹੀ ਖਾਸ ਕਰਕੇ ਆਪਾਂ ਗੱਲ ਕਰੀਏ ਨਿਤੀਸ਼ ਕੁਮਾਰ ਦਾ ਜਿਹੜਾ ਜਨਤਾ ਦਲ ਯੂਨਾਈਟਿਡ ਆ ਉਨ੍ਹਾਂ ਦੇ ਕੋਲੇ 12 ਸੀਟਾਂ ਨੇ ਕੁੱਲ ਮਿਲਾ ਕੇ 28 ਉਨ੍ਹਾਂ ਕੋਲੇ ਹੈਗਾ ਵੱਡਾ ਬਲਾਕ ਹੈ ਸੋ ਦੋਨੇ ਹੀ ਜਿਹੜੇ ਨਿਤੀਸ਼ ਕੁਮਾਰ ਹੋਣ ਚਾਹੇ ਆਪਣਾ ਚੰਦਰ ਨਾਇਡੂ ਹੋਣ ਦੋਨੇ ਹੀ ਆਪਣੇ ਆਪਣੀਆਂ ਮੰਗਾਂ ਜਿਹੜੀਆਂ ਹੁਣ ਉਨ੍ਹਾਂ ਨੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਸੋ ਦੇਖਣਾ ਇਹ ਹੈਗਾ ਕਿ ਉਹ ਆਪਣੀਆਂ ਮੰਗਾਂ ਤੇ ਬਾਜ਼ਿਦ ਰਹਿੰਦੇ ਹਨ ਕਿ ਪਿੱਛੇ ਹਟਦੇ ਹਨ ਸਪੋਰਟ ਬਾਰੇ ਖੈਰ ਉਨ੍ਹਾਂ ਨੇ ਲਿਖ ਕੇ ਦਿੱਤਾ ਹੋਇਆ ਆਲਰੇਡੀ ਦੋਨਾਂ ਹੀ ਲੀਡਰ ਨੇ ਸੋ ਸਪੈਸ਼ਲ ਸਟੇਟਸ ਮੰਗਿਆ ਜੀ ਤੇਲਗੂ ਦੇਸ਼ਮ ਪਾਰਟੀ ਨੇ ਆਂਧਰਾ ਪ੍ਰਦੇਸ਼ ਲਈ ਇਸ ਦੇ ਨਾਲ ਹੀ ਦੋਨੇ ਹੀ ਨਿਤੀਸ਼ ਕੁਮਾਰ ਤੇ ਤੇਲਗੂ ਦੇਸ਼ਮ ਪਾਰਟੀ ਦੇ ਲੀਡਰ ਦਾ ਉਨ੍ਹਾਂ ਨੇ ਸਪੀਕਰ ਦੀ ਪੋਜੀਸ਼ਨ ਕਿਉਂਕਿ ਬਹੁਤ ਲੋਕ ਸਭਾ ਦੇ ਸਪੀਕਰ ਦੀ ਪੋਜੀਸ਼ਨ ਬਹੁਤ ਹੁੰਦੀ ਹੈ ਕਰੂਸ਼ੀਅਲ ਉਹਦੇ ਲਈ ਵੀ ਟਰਾਈ ਕਰ ਰਹੇ ਨੇ ਦੋਨੇ ਹੀ ਇਸ ਦੇ ਨਾਲ ਹੀ ਤਿੰਨ ਮੰਤਰਾਲੇ ਜਿਹੜੇ ਨੇ ਉਹ ਮੰਗੇ ਗਏ ਨੇ ਜਨਤਾ ਦਲ ਯੂਨਾਈਟਿਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਕਿ ਰੇਲ ਐਗਰੀਕਲਚਰ ਤੇ ਫਾਈਨਾਂਸ ਆਹ ਤਿੰਨੇ ਮਹਿਕਮੇ ਬੜੇ ਅਹਿਮ ਨੇ ਸੋ ਕਿਹਾ ਜਾਂਦਾ ਸੋਰਸਦ ਨੇ ਦੱਸਿਆ ਕਿ ਇਹ ਮਹਿਕਮੇ ਮੰਗੇ ਜਾ ਰਹੇ ਦੂਜੇ ਪਾਸੇ TDP ਵੀ ਇਹੀ ਚੰਦਰ ਬਾਬੂ ਨਾਇਡੂ ਵੀ ਇਹੀ ਮਹਿਕਮੇ ਜਿਹੜੇ ਮੰਗ ਰਹੇ ਨੇ ਸੋ ਤੁਹਾਨੂੰ ਪਤਾ ਹੀ ਹੈ ਕਿ TDP ਦਾ ਅਲਾਇੰਸ ਸੀਗਾ ਜਨ ਸੇਨਾ ਪਾਰਟੀ ਤੇ BJP ਨਾਲ ਆਂਧਰਾ ਪ੍ਰਦੇਸ਼ ਦੇ ਵਿਚ ਸੋ ਜਿੱਥੇ ਉਹ ਇੱਕ ਪਾਸੇ TDP 3 ਕੈਬਨਿਟ ਬਰਥ ਮੰਗ ਰਹੇ ਨੇ ਕਰੂਸ਼ੀਅਲ ਉਹ ਵੀ ਉਸ ਦੇ ਨਾਲ ਹੀ ਸਟੇਟ ਸਾਡੇ ਕਿਵੇਂ ਸਪੌਂਸਰ ਦੇਖ ਰਹੇ ਹਾਂ ਸਪੌਂਸਰ ਦੀ ਗੱਲਬਾਤ ਵੀ ਸੁਣਦੇ ਹਾਂ ਉਸ ਤੋਂ ਬਾਅਦ ਫਿਰ ਅਪਡੇਟ ਦਾ ਸਿਲਸਿਲਾ ਦੱਸ ਰਹੇ
ਜੀ ਬਿਲਕੁਲ ਵਰਿੰਦਰ ਜੀ ਐਂਡ ਹਮਾਰੇ ਲਿਸਨਰਸ ਕੋ ਮੈਂ ਬਤਾ ਦੂੰ ਬਾਤਚੀਤ ਕਾ ਸਿਲਸਿਲਾ ਬਿਲਕੁਲ ਆਗੇ ਬੜਾਂਗੇ ਹਮਾਰੇ ਸਾਥ ਰਮਨਜੀਤ ਸਿੱਧੂ ਜੀ ਜੁੜ ਚੁੱਕੇ ਹੈ ਰਮਨਜੀਤ ਜੀ ਵੈਲਕਮ ਸਰ ਕੈਸੇ ਹੈਂ
ਥੈਂਕ ਯੂ ਵੈਰੀ ਮਚ ਸਾਰਾ ਜੀ ਟੂ ਟੇਕ ਮੀ ਔਨ ਬਹੁਤ ਬੜੀਆ ਉਪਰ ਵਾਲੇ ਕੀ ਦੁਆ ਹੈ ਜੀ ਏਕਦਮ ਮਜ਼ੇ ਮੇ ਚੱਲ ਰਹਾ ਪ੍ਰੋਗਰਾਮ
ਬਹੁਤ ਬਹੁਤ ਅੱਛੀ ਬਾਤ ਹੈ ਰਮਨਜੀਤ ਜੀ ਜ਼ਰੂਰ ਹਮਾਰੇ ਲਿਸਨਰਸ ਕੇ ਸਾਥ ਸ਼ੇਅਰ ਕਰੇਂ ਕੁਛ ਸਰਵਿਸਿਸ ਕੇ ਬਾਰੇ ਮੇਂ ਆਪਾਂ ਨੇ ਅਪਨੀ ਡੀਟੇਲਸ ਐਂਡ ਕੌਨਟੈਕਟ ਡੀਟੇਲਸ ਜ਼ਰੂਰ ਸ਼ੇਅਰ ਕਰੇਂ ਪਲੀਜ਼ ਗੋ ਅਹੈਡ
ਸਰਾ ਜੀ ਜੈਸੇ ਆਪ ਜਾਣਤੇ ਹੈ ਮੈਂ ਜਨਰਲ ਇੰਸ਼ੋਰੈਂਸ ਕੀ ਸਰਵਿਸਿਸ ਦੇਤਾ ਹੂੰ ਔਰ ਮੇਰੀ ਜੋ ਸਪੈਸ਼ਲਾਈਜੇਸ਼ਨ ਹੈ ਵੋ ਟਰੱਕਿੰਗ ਮੇ ਹੈ ਔਰ ਮੈਂ ਕੈਨੇਡਾ ਕੇ 5 ਪ੍ਰੋਵਿੰਸਿਸ ਮੇ ਆਪਣੀ ਸਰਵਿਸਿਸ ਦੇਤਾ ਹੂੰ ਜੈਸੇ ਕਿ ਓਨਟੈਰੀਓ ਬੇਸ ਹੈ ਮੇਰਾ ਅਲਬਰਟਾ ਨੋਵਾ ਸਕੋਸ਼ੀਆ ਨਿਊ ਬ੍ਰੰਸਵਿਕ ਐਂਡ ਪ੍ਰਿੰਸ ਐਡਵਰਡ ਆਈਲੈਂਡ ਇਸ ਮੇ ਇਨ ਪਾਂਚੋਂ ਪ੍ਰੋਵਿੰਸਿਸ ਮੈਂ ਅਗਰ ਟਰੱਕਿੰਗ ਰਿਲੇਟਿਡ ਕੋਈ ਵੀ ਇਸ਼ੂ ਹੋ ਜਾਂ ਇੰਸ਼ੋਰੈਂਸ ਕੀ ਵਜ੍ਹਾ ਸੇ ਕੋਈ ਸਮੱਸਿਆ ਕਹੀਂ ਹੋ ਤੋ ਉਸਕੇ ਲਈ ਸੁਣਨੇ ਵਾਲੇ ਮੁਝੇ ਕਾਲ ਕਰ ਸਕਤੇ ਹੈ ਮੇਰਾ ਫੋਨ ਨੰਬਰ ਹੈ ਜੀ 6477748507 ਇਸ ਫੋਨ ਤੇ ਮੇਰੇ ਕੋਲ ਕਾਲ ਕਰ ਸਕਤੇ ਹੈ ਟੈਕਸਟ ਕਰ ਸਕਤੇ ਹੈ ਜਾਂ ਵਟਸਐਪ ਕਰ ਸਕਤੇ ਹੈ जी सारा जी.
एंड एनीथिंग एल्स यू नीड टू ऐड रोमन जी से बिफोर आई लेट यू गो, प्लीज डू सो. कौन सा डिटेल्स लोकेशन दोबारा जरूर शेयर करते हैं.
सारा जी, इसके अलावा हमारे पास कुछ होम एंड ऑटो में कुछ प्रोग्राम्स हैं जो कि सर्टिफाइड प्रोफेशनल्स के लिए हैं. उसमें हम कुछ ऐसा है जी कि अपना उन प्रोफेशनल्स को इन प्रोग्राम्स में डाल के उनके होम एंड ऑटो में कुछ पैसे सेव कर सकते हैं.